सभा सरब कवियन बिकै इस बिद पयो संवाद।
जी इस तरह का संवाद सारे कविया की सभा विच होया। कवि भी बैठे सी उसे महाराज जी दे सभा विच दीवान विच जदों ये सारा संवाद होया।
धन धन सबीक हृदय अधिक एलाद
सारे कहंदे ने गुरु कलगी धर जी धन हन कलगी धर जी धन हन। सब दे हिरदे विच बड़ा भारी अहलाद है सब दे हिरदयां विच बड़ा भारी खुशी ते आनंद है।
जो पई उठे प्रभु मंदिर को गए
सतगुरु जी दीवान दी समाप्ति हो गई कवियां दी सभा दी समाप्ति होई ते पातशाह जी दीवान विचों उठे ने उठ के महाराज सचे पातशाह जी अपने निज महलां विच मंदरां विच आए हन।
नाना रस आहारिया चले
प्रशादे दा समां सी नाना प्रकार दे रसां दे सहित भोजन महाराज गुरु कलगीधर जी ने अंगीकार कीते हन।
हुण प्रियंक भर करो आराम
सतगुरु जी पलंगे दे उत्ते गुरुदेव ने आराम कीता है।
इम संवाद कवियन अब्राहम
जी इस तरह कविया दे नाल सतगुरां दा संवाद होया कविया दे नाल महाराज जी दी ये चर्चा हुई है।
देश विदेश में कवि गुणी
खालसा जी देशां विदेशां विच बड़े बड़े गुणी ते विद्वान कवि हन।
आवे चले सो कीरत सुनी
जदों गुरु कलगीधर दी कीरत सुनदे ने दसवें पातशाह दा जस सुनदे ने सुन सुन के ओ कवि महाराज जी दे दर्शन करन वास्ते गुरुदेव दे दीदार करन वास्ते महाराज जी कोल आउंदे हन।
दर्ब करोड़ों लगे बख्शंते जुग लोकन के सुकन लभंते
जी जेड़े कवि सतगुरां दे दीवान विच सतगुरां दे चरणां विच हाजिर हुंदे ने कहंदे हजारां नहीं करोड़ा रुपया महाराज जी ना कवियां नू बख्शदे ने। विद्वाना दी इन्नी कदर करदे सतगुरु करोड़ा रुपया उन्हों विद्वान कविया नू बख्शदे ने। केवल रुपया ही नहीं पैसा ही नहीं बख्शदे बल्कि दोहां जहाना दा सुख बख्श दिंदे ने। लोक ते परलोक दा सुख उन्हां कविया नू गरीब नवाज सच्चे पातशाह जी बख्शदे कहंदे उन्हां कविया नू दोहां जहाना दे सुख महाराज जी दे चरणा विचों लभदे हन।
अमृत राय कवि के आयो
कहंदे एक अमृत राय नाम दा कवि लाहौर दा रहण वाला सी बड़ा विद्वान कवि सी अमृत राय। अमृत राय नाम दा एक कवि सतगुरु दसवें पातशाह दे चरणा विच आया है।
कर कीरत को कवित ले आयो
सतगुरां दी कीरती दा एक कवित रच के ना बड़ा सोहना कवित रचिया जेदे विच गुरु कलगीधर दी कीरत है दसवें पातशाह दा सुजस है। एहो जा एक बड़ा सुंदर कवित रच के ए अमृत राय कवि लेके आया है।
मिलियो प्रथम कीन प्रणाम
सतगुरां नू मिल के आके इन्हे पहला बड़े अदब और सत्कार नाल गुरुदेव दे पावन पवित्र चरणा विच प्रणाम कीती है नमस्कार कीती है।
और सुनाए सुजस अब्राहम
और फिर गुरु कलगीधर दा सुजस वर्णन करके जेड़ा कवित लियाया सी रच के ਉਹ ਕਵਿਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਦੇਵ ਦੀ ਉਪਮਾ ਵਿੱਚ ਇਹਨੇ ਉਚਾਰਨ ਕੀਤਾ ਹੈ।
ਕਵਿਤ ਜਿਹੀ ਹੋਰ ਜਾਓ ਅਤ ਆਦਰਤਾ ਤੇ ਪਾਓ
ਕਿਹਾ ਹੈ ਦਸਵੇਂ ਪਾਤਸ਼ਾਹ ਮੈਂ ਜਿਸ ਪਾਸੇ ਵੀ ਜਾਂਦਾ ਹਾਂ ਜਿਸ ਵੀ ਜਗ੍ਹਾ ਤੇ ਜਾਂਦਾ ਹਾਂ ਕਿਉਂਕਿ ਵਿਦਵਾਨ ਸੀ ਵਿਦਵਾਨ ਜਿੱਥੇ ਵੀ ਜਾਂਦਾ ਉਹਦਾ ਆਦਰ ਹੁੰਦਾ ਸਤਿਕਾਰ ਹੁੰਦਾ ਕਹਿੰਦਾ ਮੈਂ ਜਿਸ ਜਗ੍ਹਾ ਤੇ ਵੀ ਜਿੱਥੇ ਵੀ ਜਾਂਦਾ ਮੈਨੂੰ ਹਰ ਥਾਂ ਤੇ ਆਦਰ ਮਿਲਦਾ ਹੈ ਹਰ ਥਾਂ ਤੇ ਮੈਨੂੰ ਸਤਿਕਾਰ ਪ੍ਰਾਪਤ ਹੁੰਦਾ ਹੈ।
ਤੇਰੇ ਗੁਣ ਗਨ ਕੋ ਅਗਾਉਂਗਾ ਨੈ ਸ਼ੇਸ਼ ਜੋ
ਪਰ ਹੇ ਸਤਿਗੁਰੂ ਜਿੱਥੇ ਜਿੱਥੇ ਜਾਂਦਾ ਮੈਨੂੰ ਮੇਰੀ ਵਿਦਿਆ ਕਰਕੇ ਸਨਮਾਨ ਮਿਲਦਾ ਸਤਿਕਾਰ ਮਿਲਦਾ ਹਰ ਪਾਸੇ ਮੈਨੂੰ ਆਦਰ ਮਿਲਦਾ ਪਰ ਕਲਗੀਧਰ ਜੀ ਮੈਂ ਤੁਹਾਡੀ ਉਪਮਾ ਸੁਣੀ ਹੈ ਕਿ ਤੁਹਾਡੇ ਦਰਬਾਰ ਵਿੱਚ ਉਹਨਾਂ ਨੂੰ ਆਦਰ ਮਿਲਦਾ ਜਿਹੜੇ ਨਿਮਰਤਾ ਨਾਲ ਤੁਹਾਡੇ ਚਰਨਾਂ ਚ ਝੁੱਕ ਕੇ ਆਉਂਦੇ ਨੇ। ਹਰ ਥਾਂ ਤੇ ਵਿਦਿਆ ਨਾਲ ਮਾਣ ਮਿਲਦਾ ਹੈ, ਪਰ ਤੁਹਾਡੀ ਸਭਾ ਦੇ ਵਿੱਚ ਨਿਮਾਣੇ ਬਣ ਕੇ ਮਾਣ ਮਿਲਦਾ ਹੈ। ਮੈਂ ਇਹ ਸੁਣਿਆ। ਔਰ ਪਾਤਸ਼ਾਹ ਤੇਰੇ ਗੁਣ ਗਨ ਕੋ ਅਗਾਊਂ ਗਣਾ ਸ਼ੇਸ਼ ਜੋ, ਪਾਤਸ਼ਾਹ ਤੇਰੇ ਗੁਣਾਂ ਨੂੰ ਮੈਂ ਕੀ ਗਣਾ, ਮੈਂ ਤਾਂ ਤੁਹਾਡੇ ਗੁਣ ਗਾਉਣ ਲੱਗਾ ਸੀ, ਪਰ ਜਦੋਂ ਮੈਂ ਵੇਖਿਆ ਕਿ ਤੁਹਾਡੇ ਗੁਣ ਤਾਂ ਸ਼ੇਸ਼ ਨਾਗ ਵੀ ਗਾਇਨ ਕਰ ਰਿਹਾ, ਤੇ ਮੇਰੇ ਵਰਗੇ ਕਵੀ ਦੀ ਕੀ ਬੁਗਤ ਹੈ। ਜਿੱਥੇ ਏਡਾ ਵੱਡਾ ਸ਼ੇਸ਼ ਨਾਗ ਆਪਣੇ 1000 ਮੂੰਹ ਦੇ ਨਾਲ ਤੁਹਾਡਾ ਜਸ ਕਥਨ ਕਰ ਰਿਹਾ, ਉੱਥੇ ਮਹਾਰਾਜ ਮੇਰੇ ਵਰਗਾ ਇੱਕ ਤੁੱਛ ਜਿਹਾ ਕਵੀ, ਨੀਵਾਂ ਜਿਹਾ ਕਵੀ ਕੀ ਜਸ ਕਰੇਗਾ, ਕੀ ਵਡਿਆਈ ਕਰੇਗਾ। ਮਹਾਰਾਜ ਤੁਹਾਡਾ ਸੁਜਸ, ਤੁਹਾਡੀ ਉਪਮਾ ਤਾਂ ਸ਼ੇਸ਼ ਨਾਗ ਵੀ ਆਪਣੇ ਮੁਖ ਰਾਹੀਂ ਗਾਇਨ ਕਰ ਰਿਹਾ। ਹਾਂਜੀ,
ਹੀਰ ਚੀਰ ਮੁਕਤਾ ਜਿਦੇਤ ਦਿਨ ਪ੍ਰਤ ਦਾ,
ਪ੍ਰਭੂ ਤੁਹਾਡੇ ਚਰਨਾਂ ਵਿੱਚ ਜਿਹੜਾ ਆਉਂਦਾ ਹੈ, ਤੁਸੀਂ ਉਹਨਾਂ ਵਿਦਵਾਨਾਂ ਨੂੰ ਹੀਰੇ, ਬੜੇ ਬੜੇ ਕੀਮਤੀ ਸ਼ਬਦ ਪੰਨੇ, ਮੋਤੀ ਦਾਨ ਕਰਦੇ ਹੋ। ਸੋਨਾ ਚਾਂਦੀ ਕਿੰਨਾ ਕੁਝ ਮਹਾਰਾਜ ਜੀ ਤੁਸੀਂ ਦਾਨ ਵੀਰ ਹੋ ਕੇ ਦਾਨ ਕਰਦੇ ਹੋ। ਬੜੇ ਬੜੇ ਹੀਰੇ ਮੋਤੀ, ਬੜੇ ਬੜੇ ਸ਼ਬਦ ਪੰਨੇ, ਜਵਾਹਰਾਤ ਮਹਾਰਾਜ ਜੀ ਤੁਸੀਂ ਦਾਨ ਕਰਦੇ ਹੋ, ਔਰ ਤੁਹਾਨੂੰ ਇਸ ਤਰ੍ਹਾਂ ਦਿਨ ਪ੍ਰਤੀ ਦਾਨ ਕਰਦਿਆਂ ਵੇਖ ਕੇ,
ਤਿਨੈ ਦੇਖ ਦੇਖ ਕੇ ਅਬ ਲਖਤ ਤਨੇਸ਼ ਜੋ,
ਮਹਾਰਾਜ ਆਪ ਜੀ ਦੇ ਇਸ ਦਾਨ ਨੂੰ ਵੇਖ ਕੇ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਨਾ, ਉਹ ਵੀ ਚਾਹੁੰਦਾ ਕਿ ਮੈਂ ਕਲਗੀਧਰ ਕੋਲੋਂ ਆ ਕੇ ਦਾਨ ਲਵਾਂ। ਜਿਹੜਾ ਸਾਰੀ ਦੁਨੀਆਂ ਨੂੰ ਦਾਨ ਦਿੰਦਾ ਮਾਇਆ ਦਾ, ਧਨ ਦਾ, ਤਨੇਸ਼ ਕਹਿੰਦੇ ਨੇ ਕੁਬੇਰ ਨੂੰ, ਜਦੋਂ ਵੇਖਦਾ ਕਿ ਤੁਸੀਂ ਸਭ ਨੂੰ ਦਾਨ ਕਰ ਰਹੇ ਹੋ, ਸਭ ਨੂੰ ਦਾਨ ਦੇ ਰਹੇ ਹੋ, ਤੇ ਮਹਾਰਾਜ ਉੱਥੇ ਜਿਹੜਾ ਤਨੇਸ਼ ਕੁਬੇਰ ਦੇਵਤਾ ਹੈ, ਉਹ ਵੀ ਆਪ ਜੀ ਦੇ ਚਰਨਾਂ ਵਿੱਚੋਂ ਦਾਨ ਲੈਣ ਵਾਸਤੇ ਇੱਛਾ ਰੱਖਦਾ ਹੈ ਕਿ ਮੈਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚੋਂ ਆ ਕੇ ਦਾਨ ਪ੍ਰਾਪਤ ਕਰਾਂ।
ਕੁਨਨ ਮੈਂ ਗੁਣੀ ਕਵੀ ਅੰਮ੍ਰਿਤ ਪੜਈਆ ਮੇਰੋ,
ਅੱਜ ਗੁਣਾਂ ਦੇ ਵਿੱਚੋਂ ਮੈਨੂੰ ਗੁਣੀ ਕਵੀ ਕਿਹਾ ਜਾਂਦਾ ਹੈ ਤੇ ਅੰਮ੍ਰਿਤ ਰਾਏ ਮੇਰਾ ਨਾਮ ਹੈ, ਪਰ ਹੇ ਪ੍ਰਭੂ ਗੁਣਾਂ ਦੇ ਵਿੱਚੋਂ ਗੁਣੀ ਆਪ ਜੀ ਦੇ ਸਾਰੇ ਗੁਣ ਨੇ, ਔਰ ਆਪ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਨਾਮ ਜਿਹੜਾ ਹੈ ਉਹ ਪੜਿਆ ਜਾਂਦਾ ਹੈ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਜਾਂਦਾ ਹੈ।
ਜਬ ਇਨੇ ਹੇਰੋ ਪਿਆਰ ਕੀਜੇ ਅਮਰੇਸ਼ ਜੋ,
ਹੇ ਪ੍ਰਭੂ ਜਦੋਂ ਮੈਂ ਆਪ ਜੀ ਦੇ ਚਰਨਾਂ ਵਿੱਚ ਆ ਕੇ ਆਪ ਜੀ ਦੇ ਗੁਣੀਆਂ ਤੋਂ ਵੱਡੇ ਵੱਡੇ ਗੁਣ ਸਣਬਣ ਕਰਦਾ ਹਾਂ, ਤੇ ਹੇ ਅਮਰਾ ਦੇਵਤਿਆਂ ਦੇ ਵੀ ਈਸ਼ਵਰ ਭਗਵਾਨ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ, ਆਪ ਜੀ ਮੈਨੂੰ ਸਭ ਤੋਂ ਵੱਡਿਆਂ ਤੋਂ ਵੱਡੇ ਨਜ਼ਰ ਆਉਂਦੇ ਹੋ।
ਸ਼੍ਰੀ ਗੁਰੂ ਗੋਬਿੰਦ ਸਿੰਘ ਚੀਰ ਨਿਦ ਪਾਰ ਪੇ ਕਿਰਤ ਤਿਹਾਰੀ, ਤੁਮੈਂ ਕਹਿ ਕੇ ਦਿਨੇਸ਼ ਜੋ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਗੁਣੀਆਂ ਤੋਂ ਵੀ ਵੱਡੇ ਗੁਣੀ ਹੋ, ਤੇ ਅੰਮ੍ਰਿਤ ਕਵੀ ਨੂੰ ਜਦ ਇਹ ਦੇਖੋਗੇ ਕਿ ਮੇਰੇ ਗੁਣਾਂ ਦੇ ਪੜਨ ਵਾਲਾ ਉਚਾਰਨ ਵਾਲਾ ਹੈ, ਤਾਂ ਤੁਸੀਂ ਮੇਰੇ ਨਾਲ ਪਿਆਰ ਕਰੋਗੇ। ਪਿਆਰ ਕੀਜਾ ਅਮਰੇਸ਼ ਜੋ, ਮੇਰੇ ਨਾਲ ਪਿਆਰ ਕਰੋਗੇ ਕਿ ਅੰਮ੍ਰਿਤ ਕਵੀ ਮੇਰੇ ਗੁਣਾਂ ਨੂੰ ਪੜਨ ਵਾਲਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਛੀਰ ਨਿਦ ਪਾਰ ਭਈ, ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਹਾਡੀ ਜਿਹੜੀ ਕੀਰਤ ਹੈ ਉਹ ਸੰਦੇਸ਼ਾ ਦੇਣ ਵਾਸਤੇ ਛੀਰ ਸਮੁੰਦਰ ਤੋਂ ਵੀ ਪਾਰ ਹੋ ਗਈ ਹੈ। ਛੀਰ ਸਮੁੰਦਰ ਹੈ ਨਾ ਦੁੱਧ ਦਾ, ਉਹਦੇ ਤੋਂ ਵੀ ਆਪ ਜੀ ਦੀ ਉਪਮਾ ਪਾਰ ਚਲੀ ਗਈ ਹੈ, ਆਪ ਜੀ ਦੀ ਉਪਮਾ ਦਾ ਸੰਦੇਸ਼ਾ ਉੱਥੋਂ ਵੀ ਪਾਰ ਦੂਰ ਤੱਕ ਚਲਾ ਗਿਆ ਹੈ।
ਜੋ ਪਈ ਸੁਣ ਪ੍ਰਸੰਨ ਕਲਗੀਧਰ ਹੈ ਕੈ,
ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਰਾਏ ਕਵੀ ਦਾ ਇਹ ਕਵਿਤ ਸੁਣਿਆ, ਸੁਣ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਰਾਖਿਓ ਨਿਕਟ ਮਾਨ ਬੋ ਕਹਿ ਕਹਿ,
ਬਹੁਤ ਭਾਰੀ ਮਾਣ ਦੇ ਕੇ, ਸਤਿਕਾਰ ਦੇ ਕੇ ਗੁਰਦੇਵ ਨੇ ਅੰਮ੍ਰਿਤ ਰਾਏ ਕਵੀ ਨੂੰ ਆਪਣੇ ਕੋਲ ਰੱਖਿਆ ਹੈ।
ਰੋਜ ਦੇਵ ਕਰ ਦਰਬ ਕਨੇਰਾ,
ਮਹਾਰਾਜ जी ने अपने खजाने चो रोजीना देन दा हुक्म कर दिता, बेअंत माया देन दा इनू हुक्म कर दिता।
इव सुन सुन कर सुजा सुबडेरा
अमृत राय करवि जिवें सतगुरां दी शरण च आया इहदे वांगू होर भी बड़े बड़े कवि गुरु कलगीधर पातशाह दा सुजस सुन सुन के महाराज जी दे चरणा विच आ रहे ने।
करण परब पाखा तिन के ने
खालसा जी जिहड़ा अमृत राय कवि है इन्हे करण परब है जिहड़ा महाभारत दा उहदा देश भाखा बोली विच अनुवाद कीता। दसवें पातशाह ने इहदे कोल अनुवाद कराया कि संस्कृत विच लिखिया होया महाभारत दा जो करण परब है उदा अनुवाद महाराज सच्चे पातशाह जी ने अमृत राय कवि कोलों करवाया।
छंद बंद सुंदर कर लीने
राय कवि बड़े सोहने छंद बनाउंदा सी, छंदाबंदी दी बड़ी नियमावली इनू बोध सी, ज्ञान सी, इनू पिंगल दा भली प्रकार नाल ज्ञान सी, तो बड़े सोहने छंद बंद रच के अमृत राय कवि ने करण पर्व दा जिहड़ा अनुवाद गुरु कलगीधर दे हुक्म नाल कीता।
लाख दरब की बख्शिश पाए
साजे करण पर्व दे अनुवाद दे बदले अमृत राय कवि नूं गुरु कलगीधर जी ने 1,00,000 रुपया उन्हां समयां विच भेटा दिता। एडा सतगुरां दा उदार हिरदा, क्योंकि खालसा जी विद्या दा कोई गुण नहीं हुंदा, विद्या तां परमात्मा दी अमोलक दात है, इहदा कोई मोल नहीं है। तो सतगुरु जी विद्यावाना की कदर करते ने, जानते ने विद्वाना दियां लोड़ां भी हन। तो दसवें पातशाह जी महाराज जी ने जिहड़ा करण पर्व का अनुवाद अमृत राय कवि ने किया उहदा महाराज सच्ची पातशाह ने 1,00,000 रुपया इनाम दिता। वह छंद बंद पढ़ के ना इन्ने खुश होए कि 1,00,000 रुपया महाराज जी ने अमृत राय कवि नूं दिता।
गुर की कीरत मैद बनाए
सतगुरु दसवें पातशाह दी बड़ी सोहनी कीर्ति, बड़ा सोहना सुजस अमृत राय कवि ने बख्यान कीता, गायन कीता।
हंस राम कवि परब बनायो
हंसा जी फिर एक हंस राम नाम दा कवि सी उन्हें भी एक पर्व बनाया।
द्रोण पर्व को कुबरेश सुनायो
द्रोण पर्व सी उहदा अनुवाद कुबरेश ने कीता। कुबरेश केशोदास दा लड़का सी, उन्हें बड़ा सोहना अनुवाद कीता, करण पर्व दा अनुवाद कीता। इन्हां नूं 60,000-60,000 रुपये उन्हां समयां विच गुरु कलगीधर पातशाह ने इन्हां पर्वां दा अनुवाद करन वास्ते दिता। इह कारण सी महाराज जी चाहुंदे सन कि मेरा खालसा विद्यावान भी होवे, विद्वान भी होवे, मेरे खालसे नूं पढ़न वास्ते दूजे ग्रंथां नूं घोखणा ना पवे, संस्कृत विच मगजमारियां ना करनियां पैण, मेरा खालसा सुखैन तरीके नाल सारा इतिहास महाभारत दा देश दा पढ़ सकण। इना खर्चा करके उन्हां विद्वाना कोलों महाराज जी ने इन्हां पर्वां दे अनुवाद करवाए। पर बड़ा बड़ा दुखांत वापरिया जदों सरसा नदी सतगुरु जी ने पार कीती, उदों ओह सारा खजाना सरसा नदी दी भेट हो गया। पर हुण भी कई पर्वां दे अनुवाद पुराने हाथ लिखत जिहड़े ने कई लाइब्रेरियां विच पए होए मिल भी जांदे ने, पर उह छापे नहीं गए। वह पुराने हाथ लिखत ही ने जां पत्थर दे छापे पुराने, वह कई लाइब्रेरियां विच पए होए ने, कई विद्वाना कोल सांभे होए ने, पर किसी प्रैस ने जां किसी होर ने कोई उद्यम नहीं कीता उन्हां नूं छापण वास्ते। हंस राम कवि ने भी पर्व का अनुवाद किया, द्रोण पर्व का अनुवाद कुबरेश कवि ने किया।
इसी रीत भाखा बनी
रीति नाल बहुत सारी देश भाखा बोली दे विच संस्कृत दे इना ग्रंथां दा, बहुत सारे ग्रंथां दा अनुवाद इना कविया ने विद्वाना ने किया।
मिले आने सी विद्वानी
इस तरह बड़े बड़े गुणी बड़े बड़े विद्वान कवि ਉਹ ਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਮਿਲਦੇ ਹਨ।
ਬਾਵਨ ਕਵੀ ਗਿਣਤੀ ਮੈਂ ਨੀਤ
ਇਹਨਾਂ ਦੀ ਜਿਹੜੀ ਕੁੱਲ ਗਿਣਤੀ ਆ ਉਹ 52 ਕੀਤੀ ਜਾਂਦੀ। 52 ਕਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਦਾ ਸ਼ਿੰਗਾਰ ਸਨ।
ਰਹਿ ਵਿਕੇ ਰਖਾਵੇਂ ਚੀਤ
ਇਹ 52 ਕਵੀ ਮਹਾਰਾਜ ਜੀ ਦੇ ਚਰਣਾਂ ਵਿੱਚ ਰਹਿੰਦੇ ਨੇ। ਬੜੇ ਖੁਸ਼ ਨੇ ਸਾਰੇ ਕਵੀ ਕਿਉਂਕਿ ਸਤਿਗੁਰਾਂ ਦੀ ਕਿਰਪਾ ਇਹਨਾਂ ਸਾਰਿਆਂ ਤੇ ਵਰਤਦੀ ਹੈ।
ਇੱਕ ਦਿਨ ਸਤਿਗੁਰ ਸਦਾ ਲਗਾਏ ਬੈਠੇ ਹੁਤੇ ਮਹਾਂ ਦੁੱਤ ਪਾਏ।
ਇਸ ਤਰ੍ਹਾਂ ਬੜੇ ਕਵੀ ਆਉਂਦੇ ਸੀ। ਇੱਕ ਦਿਨ ਗੁਰੂ ਕਲਗੀਧਰ ਦੀ ਸਭਾ ਲੱਗੀ, ਮਹਾਰਾਜ ਜੀ ਬੈਠੇ ਸਨ, ਗੁਰਦੇਵ ਦੀ ਸਭਾ ਲੱਗੀ ਹੋਈ, ਪਾਤਸ਼ਾਹ ਬੈਠੇ ਦੁੱਤ ਪਾ ਰਹੇ ਨੇ, ਸੋਭਾ ਪਾ ਰਹੇ ਨੇ।
ਇੱਕ ਕਵੀ ਚੱਲ ਕਰਦੇ ਆਇਓ,
ਕਹਿੰਦੇ ਇੰਨੇ ਨੂੰ ਇੱਕ ਕਵੀ ਜਿਹਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ, ਕਿਉਂਕਿ ਸੁਭਾਵਕ ਹੈ ਕਈ ਵਾਰੀ ਵਿਦਿਆ ਪੜ੍ਹਨ ਵਾਲੇ ਜਿਹੜੇ ਵਿਦਵਾਨ ਨੇ ਉਹਨਾਂ ਵਿੱਚ ਆਪਣੀ ਪੜ੍ਹੀ ਹੋਈ ਵਿਦਿਆ ਦਾ ਹੰਕਾਰ ਵੀ ਆ ਜਾਂਦਾ ਕਿ ਅਸੀਂ ਬੜੇ ਪੜ੍ਹੇ ਲਿਖੇ ਹਾਂ ਵਿਦਵਾਨ। ਏਦਾਂ ਦਾ ਹੀ ਇੱਕ ਕਵੀ ਸੀ, ਇਹਦਾ ਨਾਂ ਅੱਗੇ ਇਤਿਹਾਸ ਵਿੱਚ ਚੰਦਨ ਕਵੀ ਆ ਰਿਹਾ ਹੈ। ਇਹ ਚੰਦਨ ਸੀ, ਚੰਦਨ ਨਾਮ ਦਾ ਇਹ ਕਵੀ ਆਪਣੇ ਮਨ ਵਿੱਚ ਹੰਕਾਰ ਕਰਕੇ ਆਇਆ ਕਿ ਮੇਰੇ ਜਿਹਾ ਕੋਈ ਵਿਦਵਾਨ ਨਹੀਂ ਹੋਣਾ, ਮੇਰੇ ਜਿਹਾ ਕੋਈ ਆਲਮ ਧਨੰਤਰ ਕਵੀ ਨਹੀਂ ਹੋਣਾ। ਵਿਦਵਾਨ ਕਵੀ ਤਾਂ ਗੁਰੂ ਜੀ ਕੋਲ ਵੀ ਬੜੇ ਨੇ, ਪਰ ਮੇਰੇ ਵਰਗਾ ਕੋਈ ਕਵੀ ਗੁਰੂ ਜੀ ਕੋਲ ਨਹੀਂ ਹੋਣਾ।
ਨਿਜ ਵਿਦਿਆ ਹੰਕਾਰ ਵਡਾਇਓ,
ਤਾਂ ਇਹਨੂੰ ਆਪਣੀ ਵਿਦਿਆ ਤੇ ਬੜਾ ਭਾਰੀ ਹੰਕਾਰ ਸੀ, ਆਪਣੀ ਵਿਦਿਆ ਤੇ ਬੜੀ ਭਾਰੀ ਹਉਮੈ ਸੀ। ਔਰ ਇੱਕ ਸਵਈਆ ਰਚ ਕੇ ਜਿਹਦੇ ਵਿੱਚ ਇਹਨੇ ਬੜੇ ਗੁੱਝੇ ਜਿਹੇ ਅਰਥ ਲੁਕੋਏ ਹੋਏ ਸਨ ਵੀ ਸਮਝ ਹੀ ਨਾ ਆਵੇ, ਏਦਾਂ ਦਾ ਸਵਈਆ ਕਿ ਨਵਸਾਤ ਕੀਏ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ, ਏਦਾਂ ਦਾ ਇੱਕ ਛੰਦ ਰਚ ਕੇ ਸਵਈਆ ਰਚ ਕੇ ਗੁਰੂ ਸਾਹਿਬ ਕੋਲ ਲਿਆਇਆ ਤੇ ਕਹਿੰਦਾ ਜੀ ਇਹਦੇ ਅਰਥ ਕਰਵਾਓ ਕਿਸੇ ਆਪਣੇ ਕਵੀ ਕੋਲੋਂ। ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਇਸ ਛੰਦ ਦੇ ਅਰਥ ਤਾਂ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਸਾਡੇ ਘਾਈਏ ਵੀ ਕਰ ਸਕਦੇ ਨੇ।
ਇੱਕ ਦਿਨ ਸਤਿਗੁਰ ਸਭਾ ਲਗਾਏ,
ਇੱਕ ਦਿਨ ਦਸਵੇਂ ਪਾਤਸ਼ਾਹ ਮਹਾਰਾਜ ਸਭਾ ਲਗਾ ਕਰਕੇ
ਬੈਠੇ ਹੁਤੇ ਮਹਾ ਦੁੱਤ ਪਾਏ।
ਬੈਠੇ ਹਨ ਮਹਾਰਾਜ ਦਤਾਰ ਪਿਤਾ ਜੀ, ਸੁਖ ਦੇ ਰਹੇ ਨੇ ਸਿੱਖ ਸੰਗਤਾਂ ਨੂੰ।
ਇੱਕ ਕਵੀ ਚੱਲ ਕਰ ਤਹ ਆਇਓ,
ਇੱਕ ਕਵੀ ਮਹਾਰਾਜ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਚੱਲ ਕੇ ਆਇਆ ਹੈ।
ਨਿਜ ਵਿਦਿਆ ਹੰਕਾਰ ਬੜਾਇਓ,
ਵਿਦਿਆ ਤੇ ਬੜੀ ਹੀ ਪਰ ਹੰਕਾਰ ਵੀ ਜ਼ਿਆਦਾ ਹੈ। ਵਿਦਿਆ ਸਭ ਦੀ ਪ੍ਰਵਾਨ ਪਰ ਜਿਹੜੀ ਹੈ ਨਾ ਉਹ ਪ੍ਰਵਾਨੀ ਜੇ ਹੁੰਦੀ, ਬੜੀ ਦੁਨੀਆਂ ਵਿਦਿਆ ਪੜ੍ਹਦੀ ਹੈ ਤੇ ਸਾਰਿਆਂ ਦੀ ਵਿਦਿਆ ਸਫਲ ਨਹੀਂ ਹੁੰਦੀ। ਹੁਣ ਰਾਵਣ ਨੂੰ ਵਿਦਿਆ ਥੋੜ੍ਹੀ ਹੀ ਕਿਤੇ, ਪਰ ਰਾਵਣ ਦੀ ਵਿਦਿਆ ਹੰਕਾਰ ਬਣ ਗਈ ਸੀ। ਬੜੇ ਬੜੇ ਗ੍ਰੰਥਾਂ ਦੇ ਗਿਆਤਾ ਲੋਕ ਹੰਕਾਰੀ ਬਣ ਗਏ। ਪੰਡਿਤ ਬ੍ਰਹਮ ਦੱਤ ਕੋ ਵਿਦਿਆ ਦੀ ਕਿਤੇ ਕਮੀ ਸੀ, ਪਰ ਹੰਕਾਰ ਬਣ ਗਿਆ ਸੀ, ਲੋਕਾਂ ਦੀ ਬੇਇੱਜ਼ਤੀ ਕਰਨ ਲੱਗ ਪਿਆ ਸੀ ਆਪਣੀਆਂ ਕਵਿਤਾਵਾਂ ਦੇ ਵਿੱਚ। ਕਵੀ ਉਹ ਹੈ ਜਿਹੜਾ ਗੱਲ ਵੀ ਕਰ ਜਾਵੇ ਤੇ ਕਿਸੇ ਨੂੰ ਸਮਝ ਵੀ ਆਵੇ ਤੇ ਆਪਣਾ ਪੱਖ ਵੀ ਰੱਖ ਜਾਏ ਤੇ ਗੱਲ ਇੰਜ ਲੱਗੇ ਜਿਵੇਂ ਸੱਚੀ ਕਾਵਿ ਰੂਪ ਵਿੱਚ ਲਿਖੀ ਹੋਵੇ। ਕਿਸੇ ਨੂੰ ਆਪਣੇ ਅੱਖਰੀ ਗਿਆਨ ਦਾ ਹੰਕਾਰ ਹੁੰਦਾ ਹੈ ਤੇ ਅਕਸਰ ਮਨੁੱਖ ਭਟਕ ਜਾਂਦਾ ਹੈ। ਗੁਰੂ ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਕਦੇ ਵੀ ਪਿਆਰਿਆ ਵਿਦਿਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਕਈ ਪੜ੍ਹੇ ਬਹੁਤ ਪੜ੍ਹੇ ਲਿਖੇ ਬਹੁਤ ਵਿਦਿਆਵਾਨ ਬੰਦੇ ਵੀ ਮੂਰਖ ਮਤ ਕਰ ਜਾਂਦੇ ਆ। ਬੜੇ ਬੜੇ ਪੜ੍ਹੇ ਹੋਏ ਲੋਕ ਵੀ ਹੰਕਾਰੀ ਹੋ ਕੇ ਕ੍ਰੋਧੀ ਵਕਾਰੀ ਹੋ ਕੇ ਬੁਰਿਆਂ ਰਾਹਾਂ ਤੇ ਪੈ ਜਾਂਦੇ ਆ। ਮਹਾਰਾਜ ਕੋਲ ਕਵੀ ਆਇਆ, ਵਿਦਿਆ ਬੜੀ ਕਮਾਲ ਦੀ ਸੀ, ਪਰ ਵਿਦਿਆ ਦਾ ਵਿੱਚ ਉਹ ਕਵਿਤਾਵਾਂ ਬੜੀਆਂ ਲਿਖਦਾ ਸੀਗਾ। ਆ ਗਿਆ ਮਹਾਰਾਜ ਕੋਲ ਹੰਕਾਰ, ਆਪਣੀ ਵਿਦਿਆ ਦਾ ਅੱਖਰਾਂ ਦਾ ਗਿਆਨ ਹੈ ਪਰ ਹੰਕਾਰ ਵੀ ਸਿਰੇ ਦਾ ਹੈ। ਸੋਚ ਕੇ ਆਇਆ ਹੈ ਕਿ ਮੇਰੀ ਕਵਿਤਾ ਬੜੀ ਔਖੇ ਸ਼ਬਦਾਂ ਵਾਲੀ ਹੁੰਦੀ ਤੇ ਸਾਰਿਆਂ ਦੇ ਸਮਝ ਵਿੱਚ ਨਹੀਂ ਪੈਂਦੀ। ਜਿਹੜੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਪਾਤਸ਼ਾਹ ਕੋਲ ਆਇਆ ਹੈ ਇਹ ਕਹਿੰਦਾ ਹੈ
ਕਿਨ ਸਵਈਆ ਅਰਥ ਛਪਾਇਓ,
ਇਹਨੇ ਇੱਕ ਸਵਈਆ ਲਿਖਿਆ ਸੀ ਪਰ ਸਵਈਆ ਏਦਾਂ ਦਾ ਉਹਦੇ ਅਰਥ ਛਪਾਏ ਹੋਏ ਸੀ, ਮਤਲਬ ਉਹਦੇ ਅਰਥ ਲੁਕੇ ਹੋਏ ਸੀਗੇ। ਅਰਥ ਜਿਹੜੇ ਸੀ ਬੜੇ ਗੌਰ ਨਾਲ ਉਹਨੂੰ ਸਮਝਣਾ ਪੈਂਦਾ ਸੀ, ਫਿਰ ਜਾ ਕੇ ਸਮਝ ਵਿੱਚ ਆਉਂਦੇ ਸੀ। ਕਵਿਤਾ ਇਹ ਨਹੀਂ ਆ ਜਿਹੜੀ ਕਿਸੇ ਨੂੰ ਮੱਥਾ ਮਾਰਨਾ ਪਵੇ ਸਮਝਣ ਵਾਸਤੇ, ਕਵਿਤਾ ਉਹ ਜਿਹੜੀ ਸਮਝ ਵਿੱਚ ਆਵੇ, ਜਿਹੜੀ ਅੱਖਰ ਅੱਖਰ ਗੱਲ ਸਮਝਾ ਜਾਵੇ। ਉਹ ਕਵਿਤਾ ਨਹੀਂ ਹੈ ਜਿਹਨੂੰ ਪੜ੍ਹਨ ਸਮਝਣ ਵਾਸਤੇ ਕਈ ਕਈ ਸਾਲ ਲੱਗ ਜਾਣ ਤੇ ਬੰਦੇ ਨੂੰ ਅੱਖ ਹੁਣ ਬੰਦਾ ਕਈ ਕਵੀਆਂ ਨੂੰ ਕਈ ਕਵੀਆਂ ਦਾ ਮਤਲਬ ਹੁੰਦਾ ਸੰਦੇਸ਼ ਦੇਣਾ ਸੁਨੇਹਾ ਦੇਣਾ ਕਈ ਕਵੀਆਂ ਦਾ ਕੰਮ ਹੁੰਦਾ ਆਪਣਾ ਗੁਣ ਵਿਖਾਉਣਾ ਆਪਣਾ ਹੁਨਰ ਵਿਖਾਉਣਾ ਆਪਣੀ ਵਿਦਿਆ ਵਿਖਾਉਣੀ ਵਿਦਿਆ ਵਿਖਾਉਣੀ ਹੰਕਾਰ ਹੈ ਗੁਣ ਦੇਣਾ ਕਵਿਤਾ ਦੇ ਵਿੱਚ ਰਚ ਦੇਣਾ ਸਮਝ ਵਿੱਚ ਆ ਜਾਣਾ ਉਪਕਾਰ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਕੋਲ ਆਇਆ ਸਵਈਆ ਬਣਾਇਆ ਹੋਇਆ ਸੀ ਇਸਨੇ ਪਰ ਉਹਦੇ ਅਰਥ ਸਿੱਧੇ ਸਪਸ਼ਟ ਨਹੀਂ ਸੀ ਹੁੰਦੇ
ਅਬ ਲਾਖਤ ਗੁਰ ਤੇ ਪਰਖਾਇਓ
ਮਹਾਰਾਜ ਸਾਹਿਬ ਜੀ ਨੂੰ ਉਹ ਸੁਣਾਉਣਾ ਚਾਹੁੰਦਾ ਸੀ ਸਵਈਆ ਤੇ ਉਹਦੇ ਮਨ ਚ ਇਹ ਸੀ ਵੀ ਮੈਨੂੰ ਲੱਗਦਾ ਆ ਜਿਹੜਾ ਸਵਈਆ ਮੈਂ ਲਿਖਿਆ ਇਹਦੇ ਅਰਥ ਤੇ ਗੁਰੂ ਗੋਬਿੰਦ ਸਿੰਘ ਵੀ ਨਹੀਂ ਕਰ ਸਕਦਾ ਮਾਣ ਇਹਨਾਂ ਸੀ ਹੰਕਾਰ ਇਹਨਾਂ ਸੀ ਲੋਕਾਂ ਨੇ ਬੜੇ ਬੜੇ ਕਵੀਆਂ ਦੀ ਤਾਰੀਫ ਕੀਤੀ ਯਾਦ ਰੱਖਿਓ ਬਹੁਤ ਸਾਰੇ ਕਵੀ ਉਹ ਹੋਏ ਨੇ ਜਿਹੜੇ ਨਸ਼ੇ ਦਾ ਸੇਵਨ ਕਰਕੇ ਕਵਿਤਾ ਲਿਖਦੇ ਰਹੇ ਦੁਨੀਆਂ ਉਹਨਾਂ ਦਾ ਹੀ ਸਿਫਤ ਕਹਾਉਂਦੀ ਗਾਲਬ ਨੂੰ ਦੁਨੀਆਂ ਬੜਾ ਸਲਾਉਂਦੀ ਗਾਲਬ ਸਾਰੀ ਉਮਰ ਸ਼ਰਾਬ ਪੀ ਕੇ ਲਿਖਦਾ ਰਿਹਾ ਤੇ ਉਹਦੀ ਔਲਾਦ ਉਹਦਾ ਕਰਜ਼ਾ ਲਾਉਂਦੀ ਮਰ ਗਈ ਦੁਨੀਆਂ ਨੇ ਗਾਲਬ ਨੂੰ ਬੜਾ ਵੱਡਿਆ ਆਖਿਆ ਗਾਲਬ ਜਿੰਨਾ ਚਿਰ ਸ਼ਰਾਬ ਨਹੀਂ ਸੀ ਪੀਂਦਾ ਉਹਨੂੰ ਕਵਿਤਾ ਨਹੀਂ ਸੀ ਔੜਦੀ ਉਹ ਸ਼ਰਾਬ ਪੀ ਕੇ ਲਿਖਦਾ ਸੀਗਾ ਤੇ ਉਹਦੀ ਔਲਾਦ ਮਗਰੋਂ ਤਰਲੇ ਲੈਂਦੀ ਸੀ ਸਰਕਾਰ ਨੂੰ ਵੀ ਸਾਡੇ ਕਰਜ਼ੇ ਮਾਫ ਕਰ ਦਿਓ ਕਿਉਂਕਿ ਪਿਓ ਕਰਜ਼ਾ ਲੈ ਲਾ ਸ਼ਰਾਬ ਪੀਂਦਾ ਸੀਗਾ ਉਹ ਕਾਹਦਾ ਕਵੀ ਉਹ ਕਾਹਦੀ ਸਤਰ ਜਿਹੜੀ ਜੇ ਨਸ਼ੇ ਨੂੰ ਸੇਵਨ ਕਰਕੇ ਉਤਾਰਨੀ ਪਵੇ ਗੁਰੂ ਸੱਚੇ ਪਾਤਸ਼ਾਹ ਦੇ ਘਰ ਦਾ ਇਹ ਸਿਧਾਂਤ ਨਹੀਂ ਸੀਗਾ ਇੱਥੇ ਪਿਆਰ ਵਾਲੇ ਜੁੜੇ ਹੋਏ ਬੜੇ ਬੜੇ ਕਮਾਲ ਦੇ ਕਵੀ ਮਹਾਰਾਜ ਕੋਲ ਬੈਠਦੇ ਕਵੀ ਨੂੰ ਉਹ ਨਸ਼ਾ ਸੀ ਪਰ ਹੰਕਾਰ ਦਾ ਸੀ ਵਿਦਿਆ ਦਾ ਸੀ ਤੇ ਇਸ ਬੰਦੇ ਨੇ ਆਖਿਆ ਮੇਰੀ ਲਿਖੀ ਹੋਈ ਕਵਿਤਾ ਦਾ ਅਰਥ ਤੇ ਗੁਰੂ ਗੋਬਿੰਦ ਸਿੰਘ ਵੀ ਨਹੀਂ ਸੀ ਕਰ ਸਕਦਾ
ਹੱਥ ਬੰਦ ਕਰ ਬੰਧਨ ਠਾਨੇ
ਆਇਆ ਹੈ ਮਹਾਰਾਜ ਦੀ ਹਜ਼ੂਰੀ ਚ ਬੰਦਨਾ ਕੀਤੀ ਇਸਨੇ
ਬੈਠ ਪ੍ਰਭੂ ਕੇ ਨਿਕਟ ਬਖਾਨੇ
ਬੈਠ ਕਰਕੇ ਬੇਨਤੀ ਕਰਨ ਲੱਗਾ ਹੈ
ਦੇਸ ਦੇਸ ਮਹਿਰਾਵਰ ਕੀਰਤ
ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਿਆ ਤੇ ਦੂਰ ਦੁਰਾਡੇ ਜਾਂਦਾ ਆਉਂਦਾ ਰਹਿੰਦਾ ਵਾਂ ਮਹਿਫਲਾਂ ਵਿੱਚ ਗਾਉਂਦਾ ਵਾਂ ਤੇ ਕਈ ਥਾਵਾਂ ਤੇ ਕਿਸੇ ਸਭਾਵਾਂ ਵਿੱਚ ਜਾ ਕੇ ਕਵਿਤਾ ਸੁਣਾ ਦੇਣਾ ਵਾਂ ਤੇ ਮਹਾਰਾਜ ਸਾਹਿਬ ਜੀ ਲੋਕ ਮੇਰੀਆਂ ਕਵਿਤਾਵਾਂ ਨੂੰ ਬੜਾ ਪਸੰਦ ਕਰਦੇ ਆ ਬਹੁਤ ਸਲਾਹੁੰਦੇ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਵਡਿਆਈ ਦੂਰ ਦੂਰ ਤੱਕ ਸੁਣੀ ਹੈ
ਜਿਸ ਜਿਸ ਤੇ ਸੁਣੀ ਅਤ ਬਿਸਤੀਰਤ
ਜਿਨ੍ਹਾਂ ਜਿਨ੍ਹਾਂ ਪਾਸੋਂ ਵੀ ਮੈਂ ਤੁਹਾਡੀ ਵਡਿਆਈ ਸੁਣੀ ਹੈ ਮੈਂ ਸੁਣ ਸੁਣ ਕੇ ਵਡਿਆਈ ਤੁਹਾਡੇ ਵੱਲ ਆਇਆ ਹਾਂ
ਸਭ ਵਿਦਿਆ ਕੇ ਗੁਣ ਬਖਾਨਾ
ਤੇ ਮਹਾਰਾਜ ਜੀ ਮੈਨੂੰ ਪਤਾ ਲੱਗਾ ਤੁਸੀਂ ਬੜਾ ਕਵੀਆਂ ਨੂੰ ਗੁਣਵਾਨਾ ਕਵੀਆਂ ਨੂੰ ਇਨਾਮ ਦਿੰਦੇ ਜੇ ਬੜੇ ਕਵੀਆਂ ਦੀ ਵਿਦਿਆ ਨੂੰ ਪਰਖਦੇ ਜੇ ਤੇ ਬੜੇ ਕਵੀਆਂ ਦਾ ਆਦਰ ਕਰਦੇ ਜੇ ਸਤਿਗੁਰ ਕਰਦੇ ਵੀ ਰਹੇ ਨੇ ਇਹ ਨਹੀਂ ਜਿਹੋ ਜਿਹਾ ਕੋਈ ਕਵੀ ਸੀ ਨਾ ਉਹਦੀ ਕਵਿਤਾ ਹੁੰਦੀ ਮਹਾਰਾਜ ਸੁਣ ਕੇ ਜੇ ਕਿਤੇ ਗੁਰੂ ਨੂੰ ਭਾ ਗਈ ਤੇ ਸਾਰੀਆਂ ਗਰੀਬੀਆਂ ਮੁਕਾ ਦਿੰਦੇ ਜਦੋਂ ਮਹਾਰਾਜ ਸਾਹਿਬ ਜੀ ਦੇ ਕਵੀਆਂ ਦਾ ਜੀਵਨ ਪੜ੍ਹੀਏ ਨਾ ਹੰਸ ਰਾਮ ਕਵੀ ਦਾ ਜੀਵਨ ਪੜ੍ਹੋਗੇ ਨਾ ਉਹ ਜਦੋਂ ਮਹਾਰਾਜ ਕੋਲ ਆਇਆ ਸੀ ਨਾ ਤੇ ਉਹਦੀ ਵਾਰੀ ਆਈ ਕਵਿਤਾ ਸੁਣਾਉਣ ਦੀ ਉਹ ਬੈਠਕਾਂ ਮਾਰਨ ਲੱਗ ਪਿਆ ਡੰਡ ਮਾਰਨ ਲੱਗ ਪਿਆ ਜਦੋਂ ਉਹਦੀ ਵਾਰੀ ਆਈ ਕਵਿਤਾ ਸੁਣਾਉਣ ਦੀ ਉਹ ਕਦੇ ਡੌਲਿਆਂ ਤੇ ਹੱਥ ਮਾਰੇ ਸੱਜੇ ਖੱਬੇ ਕਦੇ ਬੈਠਕਾਂ ਮਾਰੇ ਕਦੇ ਡੰਡ ਮਾਰੇ ਤੇ ਮਹਾਰਾਜ ਦਸਮ ਪਾਤਸ਼ਾਹ ਕਹਿੰਦੇ ਤੂੰ ਤੇ ਕਵਿਤਾ ਸੁਣਾਉਣੀ ਤੂੰ ਤੇ ਭਲਵਾਨਾ ਵਾਂਗ ਡੰਡ ਬੈਠਕਾਂ ਮਾਰਨ ਲੱਗ ਪਿਆ ਕੀ ਗੱਲ ਕਹਿੰਦਾ ਮਹਾਰਾਜ ਸੁਣਾਉਣੀ ਮੈਂ ਕਵਿਤਾ ਹੀ ਹੈ ਪਰ ਮੈਂ ਨਾ ਗਰੀਬੀ ਨੂੰ ਜਿਹੜੀ ਗਰੀਬੀ ਹੈ ਨਾ ਗਰੀਬੀ ਮੈਨੂੰ ਤੰਗ ਕਰਦੀ ਜਿਹੜੀ ਉਹਨੂੰ ਨਾ ਲਲਕਾਰਾ ਮਾਰਦਾ ਆਵਾਜ਼ ਮਾਰਦਾ ਮੈਂ ਗਰੀਬੀ ਨੂੰ ਮੈਂ ਕਹਿੰਦਾ ਵਾਂ ਵੀ ਗਰੀਬੀਏ ਮੈਨੂੰ ਬੜਾ ਹੀ ਤੰਗ ਕੀਤਾ ਤੂੰ ਮੇਰਾ ਲਹੂ ਪੀ ਛੱਡਿਆ ਹੁਣ ਆ ਮੇਰੇ ਸਾਹਮਣੇ ਜਰਾ ਕੁ ਹੁਣ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਬੈਠਾ ਏ ਗਰੀਬੀਏ ਹੁਣ ਤੂੰ ਮੇਰੇ ਸਾਹਮਣੇ ਆ ਜਦੋਂ ਗੁਰੂ ਗੋਬਿੰਦ ਸਿੰਘ ਆਪਣੀ ਰਹਿਮਤ ਦਾ ਇੱਕ ਤੀਰ ਮਾਰੇਗਾ ਨਾ ਤੇਰੇ ਤੇ ਤੈਨੂੰ ਤੇਰੇ ਸੀਨੇ ਨੂੰ ਵਿੰਨ ਕੇ ਰੱਖ ਦੇਵੇਗਾ ਤੂੰ ਮੇਰਾ ਖਹਿੜਾ ਛੱਡ ਦੇਵੇਂਗੀ ਮਹਾਰਾਜ ਉਹਦੀ ਇਸ ਢੰਗ ਤੋਂ ਵੀ ਬੜੇ ਖੁਸ਼ ਹੋਏ ਕਹਿੰਦੇ ਕਵਿਤਾ ਤੇ ਸੁਣਾ ਫਿਰ ਉਹਨੇ ਕਵਿਤਾ ਸੁਣਾਈ ਤਾਂ ਬੜੀ ਕਮਾਲ ਦੀ ਲੱਗੀ ਮਹਾਰਾਜ ਸਾਹਿਬ ਨੂੰ ਕਵਿਤਾ। ਗੁਰੂ ਸਾਹਿਬ ਜੀ ਨੇ ਨਾ ਢਾਲ ਭਰ ਕੇ ਮੋਹਰ ਦੀ, ਸੋਨੇ ਦੀਆਂ ਮੋਹਰਾਂ ਦੀ ਦੇ ਦਿੱਤੀ। ਬੜਾ ਖੁਸ਼ ਹੋਇਆ, ਕਹਿੰਦਾ ਮਹਾਰਾਜ ਮੈਂ ਤਾਂ ਹੀ ਕਹਿੰਦਾ ਹਾਂ ਗਰੀਬੀ ਹੁਣ ਸਾਹਮਣੇ ਆ ਜਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜਿਹੜਾ ਸ਼ਰਨ ਵਿੱਚ ਆ ਗਿਆ, ਗੁਰੂ ਨੂੰ ਜਿਹੜਾ ਪਾ ਗਿਆ, ਪਤਾ ਨਹੀਂ ਕਿਹਦੀਆਂ ਗਰੀਬੀਆਂ ਚੁੱਕ ਦੇਵੇ ਮਹਾਰਾਜ। ਇੱਕ ਕਵੀ ਨੇ ਕਵਿਤਾ ਸੁਣਾਈ, ਬੜਾ ਗਰੀਬ ਸੀ ਘਰ ਦੇ ਵਿੱਚੋਂ, ਤੇ ਉਹਨੂੰ ਮਹਾਰਾਜ ਨੇ ਇਨਾਮ ਦੇ ਵਿੱਚ ਹਾਥੀ ਦੇ ਦਿੱਤਾ। ਹਾਥੀ ਕਹਿੰਦੇ ਲੈ ਹਾਥੀ ਤੈਨੂੰ ਇਨਾਮ ਵਿੱਚ, ਤਾਂ ਤੂੰ ਹਾਥੀ ਤੇ ਆਇਆ ਕਰੀ। ਉਹ ਮਹਾਰਾਜ ਅੱਗੇ ਰੋਣ ਲੱਗ ਪਿਆ। ਗੁਰੂ ਸਾਹਿਬ ਕਹਿੰਦੇ ਤੇਰੀ ਕਵਿਤਾ ਸਾਨੂੰ ਚੰਗੀ ਲੱਗੀ, ਤੈਨੂੰ ਇਨਾਮ ਵਿੱਚ ਹਾਥੀ ਦਿੱਤਾ ਵਾ, ਤੇ ਤੂੰ ਕਿਉਂ ਰੋਣ ਲੱਗ ਪਿਆ? ਆਂਦਾ ਮਹਾਰਾਜ ਮੈਂ ਦੋ ਵਕਤ ਦੀ ਰੋਟੀ ਵਾਸਤੇ ਤਰਲੇ ਲੈਂਦਾ ਫਿਰਦਾ, ਰੋਟੀ ਮਹਾਂ ਮੇਰੇ ਘਰ ਪੱਕਦੀ, ਤੁਸੀਂ ਹਾਥੀ ਦੇਤਾ, ਮੈਂ ਰੋਟੀ ਖਾਵਾਂ ਕਿ ਹਾਥੀ ਪਾਲਾਂ? ਮੇਰੇ ਕੋਲ ਤੇ ਘਰ ਰੋਟੀ ਪਕਾਉਣ ਨੂੰ ਮਾਇਆ ਨਹੀਂ ਹੈਗੀ, ਤੇ ਹਾਥੀ ਕਿੱਥੋਂ ਪਾਲ ਲੈਣਾ? ਮਹਾਰਾਜ ਕਹਿੰਦੇ ਕੁਝ ਹੈਗਾ ਕੋਲ ਤੇਰੇ? ਕਹਿੰਦਾ ਜੀ ਮਹਾਰਾਜ ਕੁਛ ਨਹੀਂ, ਤੁਹਾਡੇ ਸਾਹਮਣੇ ਜਿੱਦਾਂ ਦਾ ਇੱਦਾਂ ਦਾ ਹੀ ਖੜਾ। ਉਹਨੇ ਇੱਕ ਮੋਢੇ ਉੱਤੇ ਸਾਫਾ ਰੱਖਿਆ, ਪਰਨਾ ਰੱਖਿਆ ਹੈ, ਕਹਿੰਦੇ ਆਹ ਜਿਹੜਾ ਮੋਢੇ ਤੇ ਰੱਖਿਆ ਹੈ ਵਿਛਾ, ਵਿਛਾ ਦਿੱਤਾ। ਤੇ ਮਹਾਰਾਜ ਨੇ ਦੋ ਢਾਲਾਂ ਸੋਨੇ ਦੀਆਂ ਮੋਹਰਾਂ ਦੀਆਂ ਭਰ ਕੇ ਪਾਤੀਆਂ, ਕਹਿੰਦੇ ਭਾਵੇਂ ਦਸ ਹਾਥੀ ਰੱਖ ਲਾ ਹੁਣ। ਭਾਵੇਂ ਸਤਿਗੁਰੂ ਮਹਾਰਾਜ ਨੇ ਨਿਵਾਜ ਦਿੱਤਾ। ਔਰ ਕਵੀ ਬੜਾ ਖੁਸ਼ ਹੋਇਆ, ਕਹਿੰਦਾ ਮਹਾਰਾਜ ਜਿਸ ਹਿਸਾਬ ਨਾਲ ਤੁਸੀਂ ਮਾਇਆ ਦਿੱਤੀ ਹੋ, ਤੇ ਮੈਂ ਹਾਥੀਆਂ ਦਾ ਤਬੇਲਾ ਵੀ ਖੋਲ ਲਵਾਂ ਤੇ ਤਾਂ ਵੀ ਨਹੀਂ ਮੁੱਕਣਾ। ਇਹ ਗੁਰੂ ਸਾਹਿਬ ਦੀ ਵਡਿਆਈ ਹੈ, ਜਿਹੜਾ ਗੁਰੂ ਨੂੰ ਭਾ ਗਿਆ ਕਈ ਵਾਰੀ ਇੰਨੇ ਖਜ਼ਾਨੇ ਬਖਸ਼ ਦਿੰਦਾ ਪੀੜੀਆਂ ਤੱਕ ਨਹੀਂ ਮੁੱਕਦਾ। ਇਹ ਉਹਦੀ ਵਡਿਆਈ ਹੈ ਜਿਹੜਾ ਭਾ ਜਾਏ ਸਹੀ। ਗੁਰੂ ਘਰ ਦੇ ਵਿੱਚ ਹਰ ਵੇਲੇ ਕਵੀਆਂ ਦੀ ਸਿਫ, ਕਵੀਆਂ ਨੂੰ ਮਹਾਰਾਜ ਇਨਾਮ ਸ਼ੋਭਾ ਵਡਿਆਈ ਦਿੰਦੇ ਰਹੇ। ਚਲੋ ਇੱਕ ਉਦਾਹਰਨ ਮੈਂ ਇਤਿਹਾਸ ਵਿੱਚੋਂ, ਸਿੱਖ ਇਤਿਹਾਸ ਚੋਂ ਦੇ ਰਿਹਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠਾ ਸੀ ਲਾਹੌਰ ਦੇ ਦਰਬਾਰ ਵਿੱਚ। ਉਦੋਂ ਥੋੜੇ ਕੁ ਦਿਨ ਹੋਏ ਪਹਿਲਾਂ ਹਰੀ ਸਿੰਘ ਨਲੂਵੇ ਦੀ ਸ਼ਹੀਦੀ ਹੋਈ ਸੀ, ਤੇ ਉਹਦਾ ਉਹਦਾ ਭੋਗ ਦੀ ਜਿਹੜੀ ਸੀ ਸਮਾਪਤੀ ਹੋਈ ਸੀਗੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਈ ਕਈ ਦਿਨ ਹਰੀ ਸਿੰਘ ਨਲੂਵੇ ਨੂੰ ਚੇਤੇ ਕਰਕੇ ਵਿਰਾਗ ਵਿੱਚ ਰਹਿੰਦਾ ਸੀ। ਤੇ ਇੱਕ ਦਿਨ ਬੜਾ ਨਾ ਉਦਾਸ ਜਿਹਾ ਚਿੱਤ ਕਰਕੇ ਬੈਠਾ, ਤੇ ਕਿਸੇ ਨੇ ਦਰਬਾਰੀ ਨੇ ਆ ਕੇ ਆਖਿਆ ਮਹਾਰਾਜ ਜੀ ਇੱਕ ਕਵੀ ਆਇਆ ਤੁਹਾਨੂੰ ਕਵਿਤਾ ਸੁਣਾਉਣੀ ਆ ਉਹਨੇ। ਸ਼ੇਰੇ ਪੰਜਾਬ ਕਹਿੰਦਾ ਤੈਨੂੰ ਪਤਾ ਤੇ ਹੈ ਮੇਰਾ ਮਨ ਬੜਾ ਉਦਾਸ ਆ, ਕਿਸੇ ਦੀ ਕਵਿਤਾ ਸੁਣਨੂੰ ਜੀ ਨਹੀਂ ਕਰਦਾ। ਉਹਨੇ ਆਖਿਆ ਜੀ ਉਹ ਬੜੇ ਤਰਲੇ ਲੈਂਦਾ ਵਾ ਕਵੀ, ਉਹ ਕਹਿੰਦਾ ਵੀ ਇੱਕ ਵਾਰੀ ਮੇਰੀ ਕਵਿਤਾ ਜ਼ਰੂਰ ਸੁਣਿਓ। ਮਹਾਰਾਜ ਜੀ ਅਗਰ ਤੁਹਾਡੀ ਮਰਜ਼ੀ ਹੈ। ਕਹਿੰਦਾ ਕੌਣ ਆ? ਕਹਿੰਦਾ ਨਾਂ ਪੁੱਛ ਕੇ ਦੱਸਦਾ। ਦਰਬਾਰੀ ਨੇ ਜਾ ਕੇ ਨਾਂ ਪੁੱਛਿਆ, ਬਾਹਰ ਖਲੋਤਾ ਹੀ, ਕਹਿੰਦੇ ਤੇਰਾ ਨਾਂ ਕੀ ਆ? ਮਹਾਰਾਜ ਪੁੱਛਦੇ ਆ ਸ਼ੇਰੇ ਪੰਜਾਬ। ਉਹ ਕਹਿੰਦਾ ਵੀ ਮੇਰਾ ਨਾਂ ਕਾਦਰ ਯਾਰ ਆ, ਤੇ ਮੈਂ ਹਰੀ ਸਿੰਘ ਨਲੂਏ ਤੇ ਕਵਿਤਾ ਲਿਖੀ ਹੋਈ ਆ। ਹਰੀ ਸਿੰਘ ਨਲੂਏ ਦੇ ਜੀਵਨ ਕਾਵਰੂ ਚ ਲਿਖਿਆ ਹੋਇਆ, ਹਰੀ ਸਿੰਘ ਨਲੂਏ ਦੀ ਵਾਰ ਲਿਖੀ ਹੋਈ ਆ ਮੈਂ। ਜਦੋਂ ਇੰਨੀ ਗੱਲ ਜਾ ਕੇ ਦੱਸੀ ਨਾ ਦਰਬਾਰੀ ਨੂੰ, ਸ਼ੇਰੇ ਪੰਜਾਬ ਨੂੰ ਦੱਸੀ ਵੀ ਕਹਿੰਦੇ ਵੀ ਮਹਾਰਾਜ ਜੀ ਉਹ ਕਾਦਰ ਯਾਰ ਆ, ਤੇ ਉਹ ਕਹਿੰਦਾ ਮੈਂ ਹਰੀ ਸਿੰਘ ਨਲੂਏ ਦੀ ਵਾਰ ਲਿਖੀ। ਤੇ ਜਦੋਂ ਸੁਣੀ ਇੰਨੀ ਗੱਲ, ਉਸੇ ਵੇਲੇ ਕਹਾ ਛੇਤੀ ਛੇਤੀ ਸੱਦ ਕੇ ਲਿਆ, ਆਵਾਜ਼ ਮਾਰ ਕੇ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਾਦਰ ਯਾਰ ਨਾ ਹਰੀ ਸਿੰਘ ਨਲੂਏ ਦੀ ਜਦੋਂ ਵਾਰ ਸੁਣਾਈ ਨਾ ਉਹਨੇ, ਸੁਣਦਿਆਂ ਸਾਰ ਇੱਕ ਤਾਂ ਹਰੀ ਸਿੰਘ ਨਲੂਏ ਦੀ ਜਿਹੜੀ ਯਾਦ ਪਹਿਲਾਂ ਬੜੀ ਆ ਰਹੀ ਸੀ ਉਹ ਵੀਰਤਾ ਬਣ ਗਈ, ਐ ਲੂੰਕੰਡੇ ਖੜੇ ਹੋ ਗਏ ਸਰੀਰ ਦੇ, ਮਨ ਬੜਾ ਖੁਸ਼ ਹੋ ਗਿਆ ਇੱਕੋ ਦਮ ਉਹਦੀ ਵੀਰਤਾ ਦੀਆਂ ਵਾਰਾਂ ਸੁਣ ਕੇ। ਤੇ ਜਦੋਂ ਉਹਦੀ ਵਾਰ ਸਮਾਪਤ ਕੀਤੀ ਤੇ ਅਖੀਰ ਤੇ ਜਦੋਂ ਕਾਦਰ ਯਾਰ ਨੇ ਉਹਦੇ ਘੋੜੇ ਦੀ ਸਿਫਤ ਲਿਖੀ ਨਾ ਹਰੀ ਸਿੰਘ ਨਲੂਏ ਦੀ, ਉਹਨੂੰ ਬਾ ਕਮਾਲ ਜਦੋਂ ਉਹਨੇ ਬਿਆਨ ਕੀਤਾ ਤੇ ਸੁਣਦਿਆਂ ਸਾਰ ਹੀ ਹਰੀ ਸ਼ੇਰੇ ਪੰਜਾਬ ਉੱਠਿਆ ਤੇ ਆਪਣੇ ਗਲ ਚੋਂ ਕੈਂਠਾ ਸੋਨੇ ਦਾ ਲਾ ਕੇ ਕਾਦਰ ਯਾਰ ਦੇ ਗਲ ਚ ਪਾ ਦਿੱਤਾ ਤੇ ਦਰਬਾਰੀਆਂ ਨੂੰ ਕਿਹਾ ਇਹਨੂੰ ਇੱਕ ਇਨਾਮ ਦੇ ਵਿੱਚ ਹਾਥੀ ਦੇ ਦਿਓ ਤੇ ਇੱਕ ਨਵਾਂ ਘਰ ਦੇ ਦਿਓ। ਇਨਾਮ ਦੇ ਵਿੱਚ ਇਹਨੇ ਮੇਰੇ ਯਾਰ ਦੀ ਕਵਿਤਾ ਬੜੀ ਕਮਾਲ ਦੀ ਲਿਖੀ ਹੈ, ਇਹਨੇ ਮੇਰੇ ਯਾਰ ਦੀ ਵਾਰ ਬੜੀ ਕਮਾਲ ਦੀ ਲਿਖੀ ਹੈ। ਕਹਿਣ ਤੋਂ ਜ਼ਿਕਰ ਸੀ ਵੀ ਜਿੱਥੇ ਗੁਰੂ ਸਾਹਿਬ ਕਵੀਆਂ ਦਾ ਮੁੱਲ ਪਾਉਂਦੇ ਸੀ, ਉਸੇ ਖਾਲਸੇ ਰਾਜ ਵਿੱਚ ਵੀ ਕਵੀਆਂ ਦਾ ਮੁੱਲ ਪੈਂਦਾ ਰਿਹਾ ਹੈ। ਦਸਵੇਂ ਪਾਤਸ਼ਾਹ ਮਹਾਰਾਜ ਕੋਲ ਕਵੀ ਚੰਦਨ ਆਉਂਦਾ ਹੈ ਤੇ ਕਵੀ ਚੰਦਨ ਕਹਿੰਦਾ ਮਹਾਰਾਜ ਵਿਦਿਆ ਤੇ ਮੈਂ ਬਹੁਤ ਪੜ੍ਹੀ ਹੋਈ ਹੈ ਪਰ ਮੈਨੂੰ ਇੰਨਾ ਪਤਾ ਵਾ ਜਿਹੜੀ ਵਿਦਿਆ ਮੈਂ ਪੜ੍ਹੀ ਹੈ ਤੇ ਜਿਹੜੀ ਕਵਿਤਾ ਮੈਂ ਰਚ ਦੇਣਾ ਇੱਕ ਵਾਰੀ ਉਹ ਮੇਰੇ ਤੋਂ ਸਿਵਾਏ ਉਹਦਾ ਕੋਈ ਅਰਥ ਨਹੀਂ ਕਰ ਸਕਦਾ ਤੇ ਮੈਨੂੰ ਇੰਨਾ ਪਤਾ ਮੇਰੀ ਲਿਖੀ ਹੋਈ ਕਵਿਤਾ ਦੇ ਅਰਥ ਤੇ ਮਹਾਰਾਜ ਤੁਸੀਂ ਵੀ ਨਹੀਂ ਕਰ ਸਕਦੇ
ਰਹੇ ਸਭਾ ਤੁਮਰੇ ਸਨਮਾਨ
ਤੇ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਕਹਿੰਦਾ ਮਹਾਰਾਜ ਮੈਂ ਤੁਹਾਡੀ ਵਡਿਆਈ ਬਹੁਤ ਸੁਣੀ ਆ ਸਾਰੇ ਪਾਸੇ ਬਹੁਤ ਸਭਾਵਾਂ ਵਿੱਚ ਤੁਹਾਡੀ ਸਿਫਤ ਹੁੰਦੀ ਸੀ
ਛੰਦ ਰਚੇ ਲਾਖੋ ਰਹਿ ਤੇਰ
ਮਹਾਰਾਜ ਬੜੇ ਕਵੀ ਤੁਹਾਡੇ ਕੋਲ ਛੰਦ ਰਚਦੇ ਨੇ ਆਣ ਕੇ
ਪਰਖੋ ਸਭ ਕੇ ਗੁਣੀ ਗਹੀਰਾ
ਤੁਸੀਂ ਸਾਰਿਆਂ ਦੀਆਂ ਕਵਿਤਾਵਾਂ ਨੂੰ ਪਰਖਦੇ ਜੇ ਜਾਣਦੇ ਜੇ ਸੁਣਦੇ ਹੋ
ਇੱਕ ਸਵਈਆ ਰਚਿਓ ਨਵੀਨਾ
ਇੱਕ ਮੈਂ ਨਵਾਂ ਨਵਾਂ ਸਵਈਆ ਲਿਖਿਆ ਹੋਇਆ ਵਾ ਉਹ ਮੈਂ ਲਿਖ ਕੇ ਤੁਹਾਡੇ ਕੋਲ ਲਿਆਇਆ ਹਾਂ
ਅਰਥ ਅਜਾਇਬ ਸੁਭ ਤਰ ਦੀਨਾ
ਮਹਾਰਾਜ ਸਾਹਿਬ ਜੀ ਉਹ ਅਰਥ ਅਜਾਇਬ ਸੁਭ ਤਰ ਦੀਨਾ ਅਰਥ ਇਹਦੇ ਜਿਹੜੇ ਬੜੇ ਵਧੀਆ ਨੇ ਪਰ ਸਭ ਦੇ ਸਮਝ ਵਿੱਚ ਨਹੀਂ ਆਉਣਗੇ
ਸਭਾ ਆਪ ਕੀ ਮੈਂ ਨਹੀਂ ਐਸਾ
ਪਰ ਮੈਨੂੰ ਇੰਨਾ ਪਤਾ ਵਾ ਜਿੰਨੇ ਕਵੀ ਤੁਹਾਡੇ ਸਭਾ ਵਿੱਚ ਰਹਿੰਦੇ ਜਿੰਨੇ ਕਵੀ ਤੁਹਾਡੇ ਲਿਖਾਰੀਆਂ ਸਮੇਤ ਕੋਲ ਰਹਿੰਦੇ ਤੁਹਾਡੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੰਨੇ ਵਿਦਵਾਨ ਰਹਿੰਦੇ ਸਾਰੇ ਹੀ
ਜਹਰ ਕਹੇ ਅਰਥ ਕੋ ਜੈਸਾ
ਇਸ ਕਵਿਤਾ ਸਵਈਆ ਦੇ ਕੋਈ ਅਰਥ ਨਹੀਂ ਕਰ ਸਕਦਾ ਜ਼ਾਹਰ ਤੌਰ ਤੇ ਭਾਵ ਕਿ ਇਸ ਕਵਿਤਾ ਦੇ ਅਰਥ ਜ਼ਾਹਰ ਨਹੀਂ ਕਰ ਸਕਦਾ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ
ਸੁਣ ਹੰਕਾਰ ਸਮੇਤ ਉਹ ਬਾਚਾ
ਮਹਾਰਾਜ ਮਾਂ ਸਤਿਗੁਰੂ ਪਾਤਸ਼ਾਹ ਨੇ ਸੁਣਿਆ ਕਵੀ ਦੇ ਗੱਲ ਨੂੰ ਤੇ ਮਹਾਰਾਜ ਸਮਝ ਗਏ ਕਹਿੰਦੇ ਹੰਕਾਰ ਜ਼ਿਆਦਾ ਹੈ ਇਹਦੇ ਕੋਲ ਏਡੀ ਗੱਲ ਹੈ ਨੀ ਜਿੱਡੀ ਬਣਾਈ ਫਿਰਦਾ ਪਰ ਹੰਕਾਰ ਹੀ ਜ਼ਿਆਦਾ ਹੈ
ਬੋਲਿਓ ਪਾਤਸ਼ਾਹ ਗੁਰ ਸਾਚਾ
ਦਸਵੇਂ ਪਾਤਸ਼ਾਹ ਜੀ ਨਾਲ ਬਚਨ ਬਿਲਾਸ ਹੋਇਆ ਤੇ ਗੱਲ ਹੋਈ ਹੈ
ਨਿਜ ਮਤ ਕਰਕੇ ਕੀਣ ਸੁਜਥਾ
ਜੋ ਨਿਜ ਮਤ ਕਰਕੇ ਕੀਨ ਸਜਥਾ ਮਹਾਰਾਜ ਕਹਿੰਦੇ ਫਿਰ ਜੋ ਤੂੰ ਆਪਣੀ ਮਤ ਦੇ ਨਾਲ ਲਿਖਿਆ ਹੈ
ਸਭਾ ਮੁਝਾਰ ਉਚਾਰੋ ਤਥਾ
ਸਭਾ ਦੇ ਵਿੱਚ ਉਸ ਨੂੰ ਫਿਰ ਸੁਣਾਉਣਾ ਵੀ ਕਰੋ
ਜਿਸ ਪ੍ਰਕਾਰ ਕਰਕੇ ਕਵ ਲਿਆਇਓ
ਕਿਸ ਪ੍ਰਕਾਰ ਦੀ ਤੂੰ ਇਹੋ ਜਿਹੀ ਕਵਿਤਾ ਰਚ ਦਿੱਤੀ ਆ ਜਿਹਦਾ ਅਰਥ ਹੀ ਕੋਈ ਨਹੀਂ ਕਰ ਸਕਦਾ
ਸ੍ਰੀ ਸਤਿਗੁਰ ਕੋ ਤਬੇ ਸੁਣਾਇਓ
ਮਹਾਰਾਜ ਕਹਿੰਦੇ ਸੁਣਾ ਤੇ ਕਵੀ ਫਿਰ ਸੁਣਾਉਣ ਲੱਗਾ ਹੈ
ਸਭਾ ਵਿਖੇ ਸਭ ਹੁਣ ਸੁਣ ਲਿਓ
ਸਾਰਿਆਂ ਨੇ ਉਸ ਨੂੰ ਸੁਣਿਆ ਸਭਾ ਦੇ ਵਿੱਚ
ਮੈਂ ਇਹ ਪਾਠ ਲਿਖ ਦਿਓ
ਕਵੀ ਸਾਹਿਬ ਕਹਿੰਦੇ ਮੈਂ ਫਿਰ ਉਹਦਾ ਸਵਈਆ ਵੀ ਨਾਲ ਲਿਖ ਦਿੰਦਾ ਉਹਨੇ ਕੀ ਲਿਖਿਆ ਸੀਗਾ
ਸਵਈਆ ਨਵਸਾਤ ਤੇ ਨਵਸਾਤ ਕੇ ਨਵਸਾਤ ਪੇ ਨਵਸਾਤ ਪਿਆਏ
ਸਵਈਆ ਇਹ ਆ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਹੁਣ ਇਹਦੇ ਅਰਥ ਜਿਹੜੇ ਹੈ ਨਾ ਉਹ ਅੱਗੇ ਸਪਸ਼ਟ ਹੋ ਜਾਣੇ ਮੈਂ ਜੇ ਨਾਲ ਕਰ ਦਿੱਤੇ ਤੇ ਫਿਰ ਦੋਹਰੇ ਹੋ ਜਾਏਗਾ ਵੀ ਨੌ ਸਾਲਾਂ ਬਾਅਦ ਪਤਨੀ ਦਾ ਪਤੀ ਜਿਹੜਾ ਆ ਉਹ ਵਾਪਸ ਮੁੜ ਕੇ ਆਇਆ ਸੋਲਾਂ ਸਾਲ ਦੀ ਲੜਕੀ ਹੈ ਸੋਲਾਂ ਸਾਲ ਬਾਅਦ ਪਤੀ ਆਇਆ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ ਹੈ ਸੋਲਾਂ ਹੀ ਪਹਿਰਾ ਵਿੱਚ ਉਸਦੇ ਕੋਲ ਬੈਠਾ ਹੈ ਇਸ ਤਰ੍ਹਾਂ ਕਰਕੇ ਉਹਨੇ ਲਿਖੇ ਹਨ
ਨਵਸਾਤ ਰਚੇ ਨਵਸਾਤ ਬਦੇ ਨਵਸਾਤ ਪਿਆ ਪਹਿਦਾਇਕ ਪਾਏ
ਸੋਲਾਂ ਤਰ੍ਹਾਂ ਦੀ ਉਹਨਾਂ ਨੇ ਚੌਪੜ ਖੇਲੀ ਸੋਲਾਂ ਦਾ ਲੱਗੇ ਸੋਲਵਾਂ ਦਾ ਉਸਦਾ ਪਤੀ ਜਿੱਤ ਗਿਆ ਸੀਗਾ
ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਰ ਛਾਏ
ਸੋਲਾਂ ਪ੍ਰਕਾਰ ਦੀ ਖੇਡ ਚੌਪੜ ਦੀ ਵਿੱਚੋਂ ਸੋਲਾਂ ਬਾਜੀਆਂ ਲਾ ਕੇ ਸੋਲਵੀਂ ਜਾ ਖੇਡ ਕੇ ਜਿੱਤ ਤੋਂ ਬਾਅਦ ਮੁਖ ਦੇ ਉੱਤੇ ਦੋਵਾਂ ਜੀਆਂ ਦੇ ਖੁਸ਼ੀ ਛਾ ਗਈ
ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇ ਵਰਸ਼ਾਏ
ਇਸ ਤਰ੍ਹਾਂ ਖੁਸ਼ੀ ਹੈ ਜਿਵੇਂ ਚੰਦ ਖਿੜਿਆ ਹੋਵੇ ਤੇ ਕਵੀ ਦੇ ਮੁਖ ਦੇ ਉੱਤੇ ਇੰਨੀ ਖੁਸ਼ੀ ਛਾ ਗਈ ਆ ਜਿਹੜੀ ਕਵਿਤਾ ਜਿਹੜੀ ਲਿਖੀ ਨਾ ਉਹਨੇ ਸਵਈਆ ਲਿਖਿਆ ਚੰਦਨ ਕਵੀ ਨੇ ਇਹ ਮਹਾਰਾਜ ਨੂੰ ਸੁਣਾਇਆ ਸੀਗਾ।
ਚੌਪਈ ਸ੍ਰੀ ਕਲਗੀਧਰ ਸੁਣ ਮੁਸਕਾਏ।
ਕਲਗੀਧਰ ਦਸਵੇਂ ਪਾਤਸ਼ਾਹ ਨੇ ਸੁਣ ਕੇ ਮੁਸਕਰਾਇਆ ਤੇ ਕਹਿ ਦਿੱਤਾ,
ਕਹਿ ਚੰਦਨ ਕੋ ਗਰਬ ਗਵਾਏ।
ਮਹਾਰਾਜ ਸਾਹਿਬ ਉਹਦਾ ਹੰਕਾਰ ਦੂਰ ਕਰਨ ਲੱਗਿਆ ਕਹਿੰਦੇ,
ਇਸ ਜੈਸਨ ਕੋ ਅਰਥ ਵਿਚਾਰਨ।
ਮਹਾਰਾਜ ਕਹਿੰਦੇ ਬੜੀਆਂ ਗਤਾਂ ਦੀਆਂ ਗੱਲਾਂ ਕਰਦਾ ਹਾਂ ਕਿ ਬੜਾ ਵੱਡਾ ਸਵਈਆ ਲਿਖ ਦਿੱਤਾ ਵੀ ਇਹਦੇ ਅਰਥ ਹੀ ਕਿਸੇ ਕੋਲ ਨਹੀਂ ਹੋਣੇ, ਜਿੰਨਾ ਤੂੰ ਗੱਲਾਂ ਤਾਂ ਦੀਆਂ ਕੀਤੀਆਂ ਓਨੀ ਗੱਲ ਹੈ ਨਹੀਂ ਸੀ ਇਹਦੇ ਵਿੱਚ, ਇਹਦੇ ਅਰਥ ਵਿਚਾਰਨ ਦੀ ਤੂੰ ਗੱਲ ਕੀਤੀ ਹੈ ਤਾਂ
ਹਮਰੇ ਘਾਏ ਕਰੇ ਉਚਾਰਨ।
ਮਹਾਰਾਜ ਕਹਿੰਦੇ ਸਾਡੇ ਘਰ ਘੋੜਿਆਂ ਨੂੰ ਘਾਹ ਪਾਉਣ ਵਾਲੇ ਵੀ ਇਹਦੇ ਅਰਥ ਕਰ ਦੇਣਗੇ, ਇੰਨੀ ਗੱਲ ਮਹਾਰਾਜ ਨੇ ਕਰ ਦਿੱਤੀ। ਤੇ ਜਿਹਨੂੰ ਆਪਣੀ ਵਿਦਿਆ ਦਾ ਬੜਾ ਮਾਣ ਹੰਕਾਰ ਸੀ ਇੱਕੋ ਦਮ ਹੈਰਾਨ ਹੋ ਗਿਆ ਵੀ ਮੈਂ ਬੜੇ ਔਖੇ ਔਖੇ ਸ਼ਬਦ ਪਾ ਕੇ ਕਵਿਤਾ ਲਿਖੀ ਵੀ ਇਹਦੇ ਅਰਥ ਕੋਈ ਨਹੀਂ ਕਰ ਸਕਦਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਡੇ ਘੋੜਿਆਂ ਦੇ ਘਾਹ ਪਾਉਣ ਵਾਲੇ ਘਾਹੀ ਵੀ ਇਸ ਕਵਿਤਾ ਦਾ ਅਰਥ ਕਰ ਸਕਦੇ ਆ।
ਇਹ ਲਾਇਕ ਕਵੀਆਂ ਕੇ ਨਾਹੀਂ।
ਪਰ ਤੇਰੀ ਕਵਿਤਾ ਕੋਈ ਕਵੀਆਂ ਦੇ ਲਾਇਕ ਨਹੀਂ ਹੈਗੀ, ਤੇਰੀ ਕਵਿਤਾ ਕੋਈ ਸਿੱਖਿਆ ਦਾਇਕ ਨਹੀਂ ਹੈਗੀ, ਇਹ ਚ ਕੋਈ ਸਿੱਖਿਆ ਵਾਲੀ ਗੱਲ ਹੈਗੀ ਹੈ ਵੀ ਜੇ ਚ ਕੋਈ ਰੱਬ ਦੀ ਗੱਲ ਹੋਵੇ, ਕੋਈ ਪਰਮੇਸ਼ਰ ਦੇ ਪ੍ਰੇਮ ਦੀ ਗੱਲ ਹੋਵੇ, ਕਿਸੇ ਗੁਣਵਾਨਾਂ ਦੀ ਗੱਲ ਹੋਵੇ, ਕਿਸੇ ਨੂੰ ਸਿੱਖਿਆ ਦਾਇਕ ਗੱਲ ਹੋਵੇ, ਇਹੋ ਜਿਹੀ ਤੇ ਕੋਈ ਗੱਲ ਲਿਖੀ ਨਹੀਂ ਵਿੱਚ ਇਸ ਦੇ।
ਮਿਲਿਆ ਆਪਸ ਮੈਂ ਕਰਤੇ ਕਾਹੇ।
ਮਹਾਰਾਜ ਕਹਿਣ ਲੱਗੇ ਇਹਦੇ ਨਾਲੋਂ ਕਿਤੇ ਵਧੀਆ ਕਵਿਤਾ ਸਾਡੇ ਘਾਹੀ ਆਮ ਬਣਾਉਂਦੇ ਰਹਿੰਦੇ ਨੇ।
ਛੰਦ ਸਭਾ ਹਮਰੀ ਮੈਂ ਸਰਸਤ।
ਤੇ ਮਹਾਰਾਜ ਪਾਤਸ਼ਾਹ ਕਹਿੰਦੇ ਸਾਡੀ ਸਭਾ ਵਿੱਚ ਗਾਂ ਤੋਂ ਗਾਂ ਕਵੀ ਬੈਠੇ ਨੇ ਛੰਦ ਬਣਾਉਣ ਵਾਲੇ, ਪਰ ਕਿਸੇ ਕਵੀ ਦੇ ਮਨ ਵਿੱਚ ਇਹ ਫੁਰਨਾ ਤੇ ਖਿਆਲ ਨਹੀਂ ਆਉਂਦਾ ਕਿ ਉਹ ਆਖਣਾ ਕਿ ਅਸੀਂ ਬੜੀ ਵੱਡੀ ਕਵਿਤਾ ਲਿਖ ਲੈਂਦੇ। ਅੱਜ ਕੱਲ੍ਹ ਦਾ ਦੌਰ ਹੈ ਜਿਹਨੂੰ ਚਾਰ ਕੁ ਅੱਖਰ ਜੋੜਨੇ ਆ ਗਏ ਤਾਂ ਕਵੀ ਲਿਖਣ ਲੱਗ ਪੈਂਦਾ, ਤੇ ਯਾਦ ਰੱਖਣਾ ਕਵੀ ਬਾਨਾ ਵੀ ਬੜਾ ਕਿਤੇ ਸੁਖੈਲਾ ਨਹੀਂ ਆ, ਬੜੀ ਵਿਦਿਆ ਚਾਹੀਦੀ ਆ, ਵੋਕੈਬਲਰੀ ਚਾਹੀਦੀ ਇਹਦੇ ਵਾਸਤੇ, ਛੰਦ ਬੰਦ ਦੀ ਚਾਲ ਬੰਦ ਦਾ ਖਿਆਲ ਰੱਖਣਾ ਪੈਂਦਾ। ਹੁਣ ਜਿਹਨੂੰ ਦੋ ਅੱਖਰ ਜੋੜਨੇ ਆ ਗਏ ਉਹ ਸ਼ਾਇਰ ਵੀ ਕਹਾਉਣ ਲੱਗ ਪਿਆ ਤੇ ਕਵੀ ਵੀ ਕਹਾਉਣ ਲੱਗ ਪਿਆ, ਅੱਜ ਕੱਲ੍ਹ ਤੇ ਬਹੁਤ ਆ। ਪਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਜਿਹੋ ਜਿਹੀਆਂ ਤੂੰ ਰਚਦਾ ਫਿਰਦਾ ਨਾ ਕਵਿਤਾਵਾਂ, ਇਹਦੇ ਨਾਲੋਂ ਕਿਤੇ ਵਧੀਆ ਕਵਿਤਾਵਾਂ ਤੇ ਸਾਡੇ ਗੁਰੂ ਕੇ ਘਰ ਵਿੱਚ ਸੇਵਾਦਾਰ ਸੇਵਾ ਕਰਨ ਵਾਲੇ ਆਮ ਹੀ ਰਚਦੇ ਰਹਿੰਦੇ ਨੇ।
ਜਿਨਕੇ ਪਾਠ ਕਰੇ ਰਸ ਬਰਸਤ।
ਪਰ ਯਾਦ ਰੱਖੀ ਜਿਨਕੇ ਪਾਠ ਕਰੇ ਰਸ ਬਰਸਤ, ਕਈ ਕਵੀ ਏਦਾਂ ਦੇ ਹਨ ਮਹਾਰਾਜ ਸਾਡੇ ਕੋਲ ਜਿਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਮਨ ਨੂੰ ਰਸ ਵੀ ਦਿੰਦੀਆਂ, ਟਕਾ ਵੀ ਦਿੰਦੀਆਂ ਹਨ।
ਕਵੀਆਂ ਕੇ ਹਮਰੇ ਹੈ ਦਾਸ।
ਕਵੀਆਂ ਦੇ ਕਵੀ ਸਾਡੇ ਘਰ ਰਹਿੰਦੇ ਨੇ, ਪਰ ਬੜੀ ਨਿਮਰਤਾ ਨਾਲ ਘੋੜਿਆਂ ਦੀ ਸੇਵਾ ਵੀ ਕਰਦੇ ਨੇ।
ਪਠਤ ਸੁਣਤ ਆਣਤ ਜਬ ਘਾਸ।
ਮਹਾਰਾਜ ਕਹਿੰਦੇ ਉਹ ਜਦੋਂ ਕਦੇ ਘੋੜੇ ਚਾਰਨ ਜਾਂਦੇ ਆ, ਘਾਹ ਲੈਣ ਜਾਂਦੇ ਆ, ਖਰਖਰਾ ਫੇਰਦੇ ਨਾ ਘੋੜੇ ਉੱਤੇ, ਉਹ ਗਾਉਂਦੇ ਰਹਿੰਦੇ ਆ ਕਵਿਤਾਵਾਂ। ਮਹਾਰਾਜ ਕਹਿੰਦੇ ਆਮ ਸੁਣ ਨੂੰ ਮਿਲ ਜਾਂਦੀਆਂ, ਉਹ ਕਵਿਤਾਵਾਂ ਰਚਦੇ ਗਾਉਂਦੇ ਰਹਿੰਦੇ ਨੇ।
ਚੰਦਨ ਕਵ ਗੁਰ ਕੇ ਬਚਨ ਸੁਣੈ।
ਜਦੋਂ ਚੰਦਨ ਕਵੀ ਨੇ ਮਹਾਰਾਜ ਸਾਹਿਬ ਦੇ ਬਚਨ ਸੁਣੇ ਹਨ ਤਾਂ
ਬੋਲਿਓ ਧਰ ਕਰ ਅਚਰਜ ਕਣੈ।
ਬੜਾ ਇੱਕੋ ਦਮ ਅਚਰਜ ਜਿਹਾ ਹੋ ਗਿਆ, ਹੈਰਾਨ ਹੋ ਗਿਆ ਹੈ।
ਇੱਕ ਘਾਹੀ ਕੋ ਲਿਹੋ ਬੁਲਾਏ।
ਜੇ ਮਹਾਰਾਜ ਇਹ ਗੱਲ ਆ ਫਿਰ ਲਿਆਓ ਆਪਣਾ ਘਾਹੀ ਸੱਦ ਕੇ ਕੋਈ,
ਜੋ ਇਸ ਕੇ ਦੇ ਅਰਥ ਸੁਣਾਏ,
ਇਸ ਕਵਿਤਾ ਦੇ ਅਰਥ ਸੁਣਾ ਦੇਵੇ।
ਜਿਸ ਤੇ ਆਵੇ ਮੋਹੇ ਪ੍ਰਤੀਤ,
ਜਿਸ ਦੇ ਕਰਕੇ ਮੈਨੂੰ ਯਕੀਨ ਆਵੇਗਾ।
ਸਭਾ ਗੁਰੂ ਕੀ ਹੈ ਕਵ ਜੀਤ।
ਮਹਾਰਾਜ ਵੇਖ ਲਵਾਂ ਤੁਹਾਡਾ ਕਿਹੜਾ ਕਵੀ ਜਿਹੜਾ ਸਭਾ ਵਿੱਚ ਜਿੱਤ ਲਵੇ ਸਾਰਿਆਂ ਨੂੰ।
ਹੇਮ ਲਸ਼ਟ ਕਾ ਜੁੱਤ ਤਹਿ ਖਰਿਓ।
ਦਸਵੇਂ ਪਾਤਸ਼ਾਹ ਜੀ ਦੇ ਲਾਗੇ ਇੱਕ ਸਿੰਘ ਖਲੋਤਾ ਹੈ, ਚੋਬਦਾਰ, ਹੱਥ ਵਿੱਚ ਡੰਡਾ ਸੋਨੇ ਦਾ ਫੜਿਆ ਹੋਇਆ ਸੀ।
ਪ੍ਰਭ ਸੁਣ ਤਾਹੇ ਪਠਾਵਨ ਕਰਿਓ।
ਮਹਾਰਾਜ ਸਾਹਿਬ ਨੇ ਉਸ ਨੂੰ ਬੁਲਾ ਕੇ ਭੇਜਣਾ ਕੀਤਾ।
ਆਨਿਓ ਧੰਨਾ ਸਿੰਘ ਹਕਾਰ।
ਮਹਾਰਾਜ ਕਹਿੰਦੇ ਜਾ ਸਾਡੇ ਤਬੇਲੇ ਚ ਜਾਈ ਘੋੜਿਆਂ ਵਾਲੇ ਚ, ਉੱਥੇ ਨਾ ਭਾਈ ਧੰਨਾ ਸਿੰਘ ਹੋਣਾ ਵਾ। ਇਹ ਜਿਹੜਾ ਭਾਈ ਧੰਨਾ ਸਿੰਘ ਹੈ ਇਹ ਮਾਝੇ ਦਾ ਜਿਹੜਾ ਤਰਨ ਤਾਰਨ ਦਾ ਨੁਸ਼ਹਿਰਾ ਪਨੂਆ ਉੱਥੋਂ ਦਾ ਰਹਿਣ ਵਾਲਾ ਹੈ। ਤੰਨਾ ਸਿੰਘ ਕਵੀ ਜਿਹੜਾ ਮਹਾਰਾਜ ਘੋੜਿਆਂ ਨੂੰ ਘਾਹ ਪਾਉਂਦਾ ਸੀ, ਨੁਸ਼ਹਿਰੇ ਪਨਵਾਉਂਦਾ ਸੀਗਾ। ਇਹ ਮਹਾਰਾਜ ਦਸਮ ਪਾਤਸ਼ਾਹ ਕੋਲ ਰਹਿੰਦਾ, ਮਹਾਰਾਜ ਕਹਿੰਦੇ ਜਾ ਉਹ ਧੰਨਾ ਸਿੰਘ ਨੂੰ ਸੱਦ ਕੇ ਲਿਆਵੀ ਉੱਥੋਂ।
ਇਸ ਹੀ ਛਿਨ ਕਸ਼ ਲੱਗੇ ਨਾ ਬਾਹਰ,
ਜਾ ਉਹਨੂੰ ਕਹਿ ਛੇਤੀ ਛੇਤੀ ਆਵੇ ਦੇਰ ਨਾ ਲਾਵੀ।
ਸਤਿਗੁਰ ਹੁਕਮ ਮਾਨ ਸੋ ਗਯੋ,
ਸਿੱਖ ਮਹਾਰਾਜ ਦਾ ਹੁਕਮ ਮੰਨ ਕੇ ਗਿਆ ਬੜੀ ਛੇਤੀ ਨਾਲ।
ਧੰਨਾ ਸਿੰਘ ਸੰਗ ਕਹਿ ਦਯੋ,
ਧੰਨਾ ਸਿੰਘ ਦੇ ਕੋਲ ਜਾ ਕਰਕੇ ਬਚਨ ਕੀਤਾ।
ਸੁਣ ਕੇ ਤਿੰਨ ਸੋ ਬੋਝਣ ਕੀਨਾ,
ਸੁਣ ਕਰਕੇ ਮਹਾਰਾਜ ਸਾਹਿਬ ਜੀ ਦੇ ਨਾਲ ਬਚਨ ਕੀਤਾ ਗੁਰੂ ਸਾਹਿਬ ਦਾ।
ਕਿਮ ਸਿਮਰਿਓ ਮੁਝ ਕਹੋ ਪਰ ਬਿਨਾ,
ਸਿੱਖ ਨੇ ਕਿਹਾ ਮਹਾਰਾਜ ਤੈਨੂੰ ਬੁਲਾਉਂਦੇ ਆ। ਬੜੇ ਪ੍ਰੇਮ ਨਾਲ ਕਹਿਣ ਲੱਗਾ, ਜੇ ਮਹਾਰਾਜ ਸਾਹਿਬ ਜੀ ਦੀ ਪਾਤਸ਼ਾਹ ਜੀ ਨੂੰ ਮੇਰੇ ਨਾਲ ਵੀ ਕੰਮ ਕੀ ਪੈ ਗਿਆ।
ਚੋਬਦਾਰ ਤਬ ਕਹਿਓ ਪ੍ਰਸੰਗ,
ਚੋਬਦਾਰ ਨੇ ਸਾਰੀ ਗੱਲ ਦੱਸ ਦਿੱਤੀ ਹੈ।
ਜਿਮ ਗੁਰ ਭਨਿਓ ਕਵੀ ਕੇ ਸੰਗ,
ਕਹਿੰਦਾ ਮਹਾਰਾਜ ਸਾਹਿਬ ਦਸਮ ਪਾਤਸ਼ਾਹ ਜੀ ਨੇ ਨਾ ਉੱਥੇ ਜਿਹੜਾ ਕਵੀ ਆਇਆ ਨਾ ਹੰਕਾਰੀ ਜਿਹਾ ਇੱਕ, ਉਹਦੇ ਨਾਲ ਤੇਰੀ ਵਾਰਤਾ ਕਰਾਉਣੀ ਹੈ।
ਧੰਨਾ ਸਿੰਘ ਸੁਜਾਨ ਸਭ ਜਾਣੇ,
ਧੰਨਾ ਸਿੰਘ ਸੁਜਾਨ ਬੜਾ ਸਿਆਣਾ ਸੀਗਾ।
ਸਫਲ ਕਰੇ ਚਾਹੇ ਗੁਰਬਾਨੇ,
ਗੁਰੂ ਮਹਾਰਾਜ ਜੀ ਨੇ ਜਿਹੜਾ ਬਚਨ ਕਰਤਾ ਵੀ ਸਾਡੇ ਘੋੜਿਆਂ ਦੇ ਘਾਹੀ ਬੜੇ ਕਮਾਲ ਦੇ ਕਵੀ ਨੇ, ਇਹ ਮਹਾਰਾਜ ਨੇ ਆਪਣੇ ਬਚਨ ਆਪੇ ਸੱਚ ਕਰਾਉਣੇ ਨੇ।
ਬਹੁਤ ਮੋਲ ਕੇ ਬਸਤਰ ਉਤਾਰੇ,
ਆਪਣੇ ਗਲ ਦੇ ਵਿੱਚ ਜਿਹੜੇ ਵੱਡੇ ਮਹਿੰਗੇ ਸ਼ਸਤਰ ਪਹਿਨੇ ਹੀ ਨਾ ਉਹ ਸਿੰਘ ਨੇ ਉਤਾਰ ਦਿੱਤੇ ਹਨ।
ਜੀਰਨ ਮੋਟ ਦੇ ਪਰ ਧਾਰੇ,
ਬੜੇ ਪ੍ਰੇਮ ਨਾਲ ਪਿਆਰ ਵਾਲੇ ਸਿੱਖ ਨੇ ਜਿਹੜੇ ਆਮ ਹੀ ਸਧਾਰਨ ਜੇ ਸੇਵਾ ਵਾਲੇ ਕੱਪੜੇ ਉਹ ਪਹਿਣ ਲਏ ਹਨ।
ਇੱਕ ਪੁਰਖਾ ਲੈ ਕਰ ਜੋਤ ਜਾਰੇ,
ਇੱਕ ਖੁਰਪਾ ਲੈ ਲਿਆ ਨਾਲ ਰੰਬਾ ਘਾਹ ਖੋਤਣ ਵਾਲਾ ਲੈ ਕੇ ਤੁਰਿਆ ਹੈ।
ਇਕੱਠੇ ਕਰ ਸੇ ਕੰਧ ਪਰ ਡਾਰੇ,
ਕੁਝ ਕੁ ਘਾਹ ਇਕੱਠਾ ਨਿੱਗੀ ਜੀ ਪੱਲੀ ਜੇ ਮਗਰ ਪਾ ਕੇ ਤੇ ਤੁਰ ਪਿਆ ਹੈ।
ਸਭ ਘਾਹੀ ਕੋ ਬੇਖ ਬਖਾਨੋ,
ਘਾਹੀ ਦਾ ਭੇਖ ਬਣਾਇਆ ਹੋਇਆ ਸੀਗਾ, ਛੋਟੀ ਜੀ ਘਾਹ ਦੀ ਪੰਡ ਮਗਰ ਬੰਨੇ ਹੱਥ ਨਾਲ ਲਮਕਾਈ ਹੋਈ, ਏਕਾ ਚ ਰੰਬਾ ਫੜਿਆ ਮਹਾਰਾਜ ਦੀ ਹਜੂਰੀ ਚਲਾ ਜਾਂਦਾ ਹੈ।
ਸ਼ੰਕ ਬਿਹੀਣ ਸਭਾ ਮੈਂ ਆਇਓ,
ਆ ਕੇ ਆ ਗਿਆ ਹੈ ਸਭਾ ਵਿਚ ਸ਼ੰਕਾ ਰਹਿਤ ਹੋ ਕਰਕੇ।
ਹੋਰ ਪਦ ਪਦਮ ਕੀਣ ਤਬ ਨਮੋ,
ਮਹਾਰਾਜ ਦੇ ਚਰਨਾਂ ਵਿਚ ਆ ਕਰਕੇ ਬੜੇ ਪ੍ਰੇਮ ਨਾਲ ਨਮਸਕਾਰ ਕੀਤੀ।
ਉਚਰਤ ਥਾਨ ਬੈਠਿਓ ਤਹਿ ਸਮੋ,
ਬਹੁਤ ਸਾਰੇ ਕਵੀ ਜਨ ਮਹਾਰਾਜ ਦੀ ਹਜੂਰੀ ਚ ਬੈਠੇ ਸਨ।
ਸ੍ਰੀ ਕਲਗੀਧਰ ਹੁਕਮ ਉਚਾਰਾ,
ਮਹਾਰਾਜ ਕਲਗੀਧਰ ਸਾਹਿਬ ਜੀ ਬਚਨ ਕਰਨ ਲੱਗੇ।
ਇਹ ਕਵ ਹੈ ਮਤਵਾਨ ਉਧਾਰਾ,
ਮਹਾਰਾਜ ਕਹਿੰਦੇ ਆ ਜਿਹੜਾ ਕਵੀ ਖਲੋਤਾ ਨਾ ਸਾਹਮਣੇ ਚੰਦਨ ਕਵੀ ਵੱਲ ਇਸ਼ਾਰਾ ਹੈ।
ਅਰਥ ਵਿਚਾਰੋ ਦੇਹੋ ਸੁਨਈਆ,
ਇਹ ਕਹਿੰਦਾ ਵੀ ਮੇਰੇ ਲਿਖੇ ਸਵਈਏ ਦਾ ਕੋਈ ਅਰਥ ਨਹੀਂ ਵਿਚਾਰ ਸਕਦਾ ਤੇ ਤੂੰ ਇਹਦੇ ਅਰਥ ਕਰਕੇ ਸੁਣਾ ਦੇ।
ਸੁਣ ਧੰਨਾ ਸਿੰਘ ਅਰਥ ਬਖਾਨਾ,
ਜਦੋਂ ਕਵਿਤਾ ਸੁਣੀ ਨਾ ਧੰਨਾ ਸਿੰਘ ਨੇ ਤੇ ਸੁਣਨ ਤੋਂ ਬਾਅਦ ਅਰਥ ਕਰਨ ਲੱਗ ਪਿਆ।
ਇਹ ਖੋੜਸ ਬਰਖਣ ਬਦਵਾਨਾ,
ਅਰਥ ਇਹ ਹੈ ਕਿ ਮਹਾਰਾਜ ਇੱਕ 16 ਸਾਲ ਦੀ ਲੜਕੀ ਹੈ,
ਤਨ ਖੋੜਸ ਸ਼ਿੰਗਾਰ ਸੁਹਾਇਓ,
ਉਸਨੇ 16 ਪ੍ਰਕਾਰ ਦੇ ਸ਼ਿੰਗਾਰ ਕੀਤੇ ਨੇ।
ਖੋੜਸ ਮਾਸਨ ਮੈਂ ਪੇ ਆਇਓ,
16 ਮਹੀਨਿਆਂ ਬਾਅਦ ਉਹਦਾ ਪਤੀ ਆਇਆ ਹੈ।
ਖੋੜਸ ਘਰ ਕੋ ਚੌਪੜ ਰਚਿਓ,
16 ਪ੍ਰਕਾਰ ਦੀ ਘਰ ਚ ਚੌਪੜ ਖੇਡ ਰਚੀ ਹੈ।
ਖੋੜਸ ਦਾਵ ਲਾਏ ਸੁਖ ਮਚਿਓ,
16 ਉਹਨਾਂ ਦੇ ਦਾਵ ਲੱਗੇ ਸਨ।
ਸੋਈ ਖੋੜਸ ਪਿਆਰੋ ਲਿਆਇਓ,
ਜਿਹੜਾ 16ਵਾਂ ਦਾਸ ਸੀ ਉਸਦੇ ਪਿਆਰੇ ਪਤੀ ਨੇ ਜਿੱਤ ਲਿਆ।
ਖੋੜਸ ਕੀ ਬਾਜੀ ਪੈ ਪਾਇਓ,
16ਵੀਂ ਬਾਜੀ ਉਹ ਜਿੱਤ ਲੈਂਦਾ ਹੈ।
ਖੋੜਸ ਕਲਾ ਚੰਦ ਮੁਖ ਜੋਏ,
16 ਕਲਾ ਦਾ ਚੰਦਨ ਕਵੀ ਲਿਖਦਾ ਹੈ।
ਹਾਰ ਪਾਏ ਤ੍ਰੇ ਸ਼ਾਦਤ ਸੋਏ,
ਇਸ ਕਰਕੇ ਉਹ ਜਿਹੜੀ ਲੜਕੀ 16 ਸਾਲਾਂ ਦੀ ਸੀਗੀ ਉਹ ਜਦੋਂ ਹਾਰ ਗਈ ਹੈ ਪਤੀ ਦੇ ਨਾਲ ਤੇ ਬੜਾ ਹੱਸਦੀ ਹੈ।
ਮਾਨੋ ਮੇਘ ਮੈਂ ਨਿਸਬਤ ਛਾਇਓ,
ਜਿਵੇਂ ਮੰਨ ਲਓ ਅਸਮਾਨ ਚ ਬੱਦਲ ਛਾ ਗਏ ਹੋਣ।
ਇਵੇਂ ਅੰਚਰ ਮੈਂ ਮੁਖ ਦਰਸਾਇਓ,
ਇਸ ਪ੍ਰਕਾਰ ਕਵੀ ਨੇ ਕਵਿਤਾ ਲਿਖੀ ਹੈ।
ਸਤਿਗੁਰ ਸਹਿਤ ਸਭਾ ਸਭ ਸੁਣਿਓ।
ਮਹਾਰਾਜ ਦੇ ਸਮੇਤ ਸਾਰੀ ਸਭਾ ਨੇ ਧੰਨਾ ਸਿੰਘ ਦੇ ਕੋਲੋਂ ਅਰਥ ਸੁਣ ਲਏ।
ਅਰਥ ਯਥਾਵਤ ਜਿਮ ਇਹ ਭਨਿਓ।
ਜਦੋਂ ਇਹ ਅਰਥ ਸਾਰੇ ਬਿਆਨ ਕਰ ਦਿੱਤੇ ਗਏ ਨੇ,
ਸੁਣ ਚੰਦਨ ਕਵਿਤਾ ਜਹੰਕਾਰਾ,
ਕਵੀ ਚੰਦਨ ਦਾ ਹੰਕਾਰ ਮੁੱਕ ਗਿਆ ਹੈ।
ਹੱਥ ਜੋੜ ਗੁਰ ਸਾਥ ਉਚਾਰਾ,
ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਾ,
ਮਹਾਰਾਜ ਬਲ ਨਹਿ ਬੁੱਧ ਕੇਰਾ।
ਕਹਿੰਦਾ ਮਹਾਰਾਜ ਜੀ ਉਹ ਬਲ ਨਹਿ ਬੁੱਧ ਕੇਰਾ। ਮਹਾਰਾਜ ਸੱਚੀ ਮੈਂ ਆਵੇ ਆਪਣੀ ਅਕਲ ਤੇ ਬਲ ਦਾ ਹੰਕਾਰ ਕਰੀ ਬੈਠਾ ਸਾ।
ਕਰਾ ਮਾਤ ਸਾਹਿਬ ਕੋ ਚੇਰਾ,
ਆਪ ਜੀ ਦਾ ਚੇਲਾ ਵੀ ਤੇ ਕਰਾਮਾਤ ਵਾਲਾ ਹੈ।
ਗਰਬਣਾ ਚਾਲੇ ਆਪ ਕੇ ਅੱਗੇ,
ਆਪ ਜੀ ਦੇ ਅੱਗੇ ਹੰਕਾਰ ਨਹੀਂ ਚੱਲਦਾ।
ਸਿਮਰੇ ਨਾਮ ਬਨਾਵਣ ਲਾਗੈ,
ਮਹਾਰਾਜ ਜੀ ਉਹ ਆਪ ਜੀ ਹੀ ਹੁਣ ਨਾਮ ਸਿਮਰਨ ਬਖਸ਼ ਦਿਓ।
ਤਬ ਕਲਗੀ ਧਰ ਬਾਕ ਸੁਣਾਈ,
ਮਹਾਰਾਜ ਸਾਹਿਬ ਨੇ ਉਸ ਦਾ ਅਜੇ ਰਹਿੰਦਾ ਵੀ ਹੰਕਾਰ ਕੱਢਣ ਵਾਸਤੇ ਬਚਨ ਕੀਤਾ।
ਧੰਨਾ ਸਿੰਘ ਜੋ ਤੁਹੇ ਬਣਾਇਓ,
ਧੰਨਾ ਸਿੰਘ ਜਿਹੜੀ ਕਵਿਤਾ ਤੂੰ ਗਾਉਣਾ ਹੁਣਾ ਹੈ,
ਸੋ ਪਾਠ ਇਸ ਤੇ ਅਰਥ ਕਰਾਵੋ।
ਤੂੰ ਪੜ ਹੁਣ, ਤੇਰੀ ਪੜ ਕਵਿਤਾ ਦਾ ਅਰਥ ਕਵੀ ਚੰਦਨ ਕਰੇਗਾ।
ਸੁਣੋ ਭਲੇ ਪੁਨੇ ਆਪ ਸੁਣਾਵ,
ਆਪ ਸੁਣਾ ਤੇ ਇਹ ਸੁਣੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ,